ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਨਾਵਾ ਮਨ ਰੇ ਪ੍ਰਭ ਕੀ ਸਰਣ ਵਿਚਾਰੋ ਜਿਹ ਸਿਮਰਤ ਗਨ ਕਾਸੀ ਉਦਰੀ ਤਾਕੋ ਜਸ ਉਰ ਤਾਰੋ ਮਨ ਰੇ ਪ੍ਰਭ ਕੀ ਸਰਣ ਵਿਚਾਰੋ ਜਿਹ ਸਿਮਰਤ ਗਨ ਕਾਸੀ ਉਦਰੀ ਤਾਕੋ ਜਸ ਉਰ ਤਾਰੋ ਰਹਾਉ ਅਟਲ ਪਇਓ ਧਰੂ ਜਾ ਕੈ ਸਿਮਰਨ ਅਰ ਨਿਰਭੈ ਪਦ ਪਾਇਆ ਦੁਖ ਹਰਤਾ ਇਹ ਬਿਦ ਕੋ ਸੁਆਮੀ ਤੈ ਕਾਹੇ ਬਿਸਰਾਇਆ ਜਬ ਹੀ ਸਰਣ ਗਹੀ ਕਿਰਪਾ ਨਿਦ ਗਜ ਗਰਾਹ ਤੇ ਛੂਟਾ ਮਹਿਮਾ ਨਾਮ ਕਹਾਂ ਲਓ ਬਰਨਉ ਰਾਮ ਕਹਿਤ ਬੰਧਨ ਤਿਹ ਟੂਟਾ ਅਜਾਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੈ ਪੀ ਉਤਰਹਿ ਪਾਰਾ ਅਜਾਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੈ ਪੀ ਉਤਰਹਿ ਪਾਰਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪਾਂ ਜੋ ਇਲਾਹੀ ਫਰਮਾਨ ਸਰਵਣ ਕੀਤਾ ਹੈ ਇਹ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੇ ਤਰਬੈਣੀ ਵਾਲੇ ਅਸਥਾਨ ਤੇ ਇੱਕ ਵਿਜੇ ਰਾਮ ਪੰਡਤ ਨੂੰ ਮੁਖਾਤਬ ਕਰਕੇ ਉਚਾਰਨ ਕੀਤਾ। ਜਦੋਂ ਅਧਿਆਤਮ ਗ੍ਰੰਥਾਂ ਦਾ ਮੁਤਾਲਿਆ ਕਰੀਦਾ ਤੇ ਮਨ ਹੈਰਾਨ ਹੋ ਜਾਂਦਾ ਹੈ ਸਾਡੇ ਕੋਲ ਥੋੜਾ ਜਿਹਾ ਗੁਣ ਆ ਜਾਏ ਅਸੀਂ ਹੰਕਾਰੀ ਹੋ ਜਾਂਦੇ ਹਾਂ। ਮੈਂ ਉਸ ਪੰਡਤ ਤੋਂ ਵੀ ਹੈਰਾਨ ਹਾਂ ਜਿਹੜਾ ਵਿਦਵਾਨ ਹੁੰਦਿਆਂ ਹੋਇਆ ਵੀ ਗੁਰੂ ਪਾਤਸ਼ਾਹ ਦੀ ਚਰਨਾਂ ਚ ਆਇਆ। ਉਹਦਾ ਨਾਮ ਵਿਜੇ ਰਾਮ ਲਿਖਿਆ ਹੈ। ਇਹ ਸੋਠ ਰਾਗ ਦੇ ਨਾਮੇ ਪਾਤਸ਼ਾਹ ਦੇ ਜਿੰਨੇ ਵੀ ਸ਼ਬਦ ਨੇ ਇਹ ਹਜ਼ੂਰ ਨੇ ਉਸ ਤਰਬੈਣੀ ਵਾਲੇ ਥਾਂ ਤੇ ਉਚਾਰਨ ਕੀਤੇ ਹਨ। ਉਹ ਵਿਜੇ ਰਾਮ ਪੰਡਿਤ ਸਤਿਗੁਰੂ ਪਾਤਸ਼ਾਹ ਨੂੰ ਬੇਨਤੀ ਕਰਦਾ ਹੈ ਔਰ ਹਜ਼ੂਰ ਉਹਦੀ ਭਾਵਨਾ ਨੂੰ ਵੇਖ ਕਰਕੇ ਉਹਨੂੰ ਸਮਝਾਉਂਦੇ ਹਨ ਔਰ ਵਿਸ਼ੇਸ਼ ਕਰਕੇ ਇਹ ਸ਼ਬਦ ਜਿਹੜਾ ਇਹ ਸੋਠ ਰਾਗ ਦੇ ਸ਼ਬਦ ਨੇ ਇਹਦੇ ਵਿੱਚ ਗੁਰਦੇਵ ਨੇ ਮਨ ਨੂੰ ਬਿੰਬ ਬਣਾ ਕੇ ਰੱਖਿਆ ਥਾਂ ਥਾਂ ਤੇ ਮਨ ਦਾ ਜ਼ਿਕਰ ਕੀਤਾ। ਜਦੋਂ ਅਸੀਂ ਮਨ ਦੀ ਵਿਚਾਰ ਕਰਦੇ ਹਾਂ ਗੁਰਮੁਖੋ, ਮੈਂ ਗੁਰੂ ਪਾਤਸ਼ਾਹ ਦੀ ਤਾਬਿਆ 'ਚ ਆਇਆ ਅਤੇ ਮੇਰੀ ਇੱਕਦਮ ਸੁਰਤੇ 2000 ਸਾਲ ਤੋਂ ਪਹਿਲਾਂ ਤੱਕ ਪਹੁੰਚ ਗਈ। ਕਾਰਨ, ਮੱਧ ਪ੍ਰਦੇਸ਼ ਵਿੱਚ ਜਿਹੜਾ ਉਜੈਨ ਸ਼ਹਿਰ ਹੈ ਉੱਥੇ ਇੱਕ ਰਾਜਾ ਪ੍ਰਥਰੀ ਹੋਇਆ। ਗ੍ਰੰਥਾਂ ਦੇ ਮੁਤਾਬਕ ਕਹਿੰਦੇ ਨੇ ਕਿਸੇ ਨੂੰ ਅੰਮ੍ਰਿਤ ਫਲ ਦੀ ਪ੍ਰਾਪਤੀ ਹੋਈ ਔਰ ਉਹਨੇ ਅੰਮ੍ਰਿਤ ਫਲ ਰਾਜੇ ਨੂੰ ਦੇ ਦਿੱਤਾ। ਇਹਦੇ ਚੋਂ ਇੱਕ ਇਹ ਵੀ ਪ੍ਰਕਰਨ ਮਿਲਦਾ ਹੈ, ਉਹ ਮਨੁੱਖ ਕਿੰਨਾ ਚੰਗਾ ਹੋਵੇਗਾ ਜਿਹਨੂੰ ਆਪ ਨੂੰ ਅੰਮ੍ਰਿਤ ਫਲ ਮਿਲਿਆ ਅਤੇ ਉਹਨੇ ਦੂਜੇ ਨੂੰ ਦਿੱਤਾ। ਆਪਾਂ ਦੂਜਿਆਂ ਕੋਲ ਖੋਹ ਕੇ ਅਤੇ ਆਪਣੇ 'ਤੇ ਵਰਤਦੇ ਹਾਂ, ਲੇਕਿਨ ਉਹਨੂੰ ਅੰਮ੍ਰਿਤ ਫਲ ਮਿਲਿਆ ਅਤੇ ਉਹਨੇ ਰਾਜ ਨੂੰ ਦਿੱਤਾ, ਅਤੇ ਰਾਜੇ ਨੂੰ ਕਿਉਂ ਦਿੱਤਾ ਹੈ? ਰਾਜਾ ਬੜਾ ਨੇਕ ਹੈ, ਮੈਂ ਰਵਾਂ ਜਾਂ ਨਾ ਰਵਾਂ, ਪਰ ਇਹੋ ਜਿਹਾ ਰਾਜਾ ਰਹਿਣਾ ਚਾਹੀਦੇ ਤਾਂ ਕਿ ਲੋਕਾਂ ਦਾ ਭਲਾ ਕਰੇ। ਆਪਾਂ ਗੱਲ ਕਰ ਰਹੇ ਹਾਂ ਮਨ ਦੀ। ਉੱਥੇ ਲਿਖਿਆ ਵੀ ਗੁਰਮੁਖੋ, ਜਦੋਂ ਰਾਜੇ ਪ੍ਰਥਰੀ ਨੂੰ ਉਹ ਅੰਮ੍ਰਿਤ ਫਲ ਮਿਲਿਆ ਨਾ, ਉਹਦਾ ਆਪਣੀ ਰਾਣੀ ਦੇ ਨਾਲ ਬੜਾ ਸਨੇਹ ਹੈ, ਜਿਸ ਰਾਣੀ ਦਾ ਨਾਮ ਸੀ ਪਿੰਗਲਾ। ਅੰਮ੍ਰਿਤ ਫਲ ਰਾਣੀ ਨੂੰ ਦਿੱਤਾ। ਮੈਨੂੰ ਗੱਲ ਕਹਿੰਦੇ ਆ ਸ਼ਰਮ ਆਉਂਦੀ ਹੈ, ਮਨ ਸੰਗਦਾ ਹੈ। ਪਿੰਗਲਾ ਰਾਜੇ ਦੀ ਰਾਣੀ ਹੈ, ਲੇਕਿਨ ਆਪਣੇ ਪਤਨੀ ਤੱਕ ਸੀਮਤ ਨਹੀਂ। ਜਿਹੜਾ ਘੋੜਿਆਂ ਦੇ ਤਬੇਲੇ ਦਾ ਇੰਚਾਰਜ ਸੀ ਉਹਦੇ ਨਾਲ ਉਹਦੇ ਨਜਾਇਜ਼ ਸੰਬੰਧ ਨੇ। ਰਾਜੇ ਦੀ ਰਾਣੀ ਅਤੇ ਨੌਕਰ ਦੇ ਨਾਲ ਉਹ ਜੀਵਨ ਬਰਬਾਦ ਕਰਦੀ ਹੈ। ਉਸ ਪਿੰਗਲਾ ਰਾਣੀ ਨੇ ਉਹ ਅੰਮ੍ਰਿਤ ਫਲ ਉਸ ਨੌਕਰ ਨੂੰ ਦੇ ਦਿੱਤਾ। ਗੱਲ ਪਹੁੰਚ ਕੇ ਮੰਨਦੀ ਹੈ, ਉਹ ਨੌਕਰ ਰਾਣੀ ਦੇ ਨਾਲ ਵੀ ਸੰਬੰਧ ਨੇ ਅਤੇ ਬੇਸਵਾ ਦੇ ਕੋਲ ਵੀ ਜਾਂਦਾ ਹੈ। ਆਪਣੀ ਧਰਮ ਪਤਨੀ ਨਹੀਂ, ਰਾਣੀ ਨਾਲ ਵੀ ਸੰਬੰਧ ਨੇ ਅਤੇ ਬੇਸਵਾ ਕੋਲ ਵੀ ਜਾਂਦਾ, ਅਤੇ ਉਹਨੇ ਉਹ ਫਲ ਲੈ ਕੇ ਬੇਸਵਾ ਨੂੰ ਦੇ ਦਿੱਤਾ। ਸਾਡੇ ਕਵੀਸ਼ਰ ਭਰਾ ਇੱਕ ਬੰਦ ਬੋਲਦੇ ਹੁੰਦੇ ਨੇ, ਮਨ ਲੋਭੀ ਮਨ ਲਾਲਚੀ ਮਨ ਚੰਚਲ ਮਨ ਚੋਰ, ਮਨ ਦੇ ਮਗਰ ਨਾ ਲੱਗੀਏ ਪਲਕ ਪਲਕ ਮਨ ਹੋਰ। ਇਹ ਕਵੀਸ਼ਰ ਭਰਾਵਾਂ ਦੀ ਪੰਕਤੀ ਹੈ, ਮਨ ਲੋਭੀ ਮਨ ਲਾਲਚੀ ਮਨ ਚੰਚਲ ਮਨ ਚੋਰ, ਮਨ ਦੇ ਮਗਰ ਨਾ ਲੱਗੀਏ ਪਲਕ ਪਲਕ ਮਨ ਹੋਰ। ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ 'ਚ ਮਨ ਦੀ ਤੁਲਨਾ ਖੋਤੇ ਨਾਲ ਕੀਤੀ। ਖੋਤੇ ਨਾਲ ਉਹ ਪੰਕਤੀਆਂ ਨੇ, ਮਨ ਖੁੱਟ ਹਰ ਤੇਰਾ ਨਹੀਂ ਵਿਸਾਸ, ਤੂੰ ਮਾਂ ਉਦਮਾਦਾ ਖਰਕਾ ਪੈ ਕਰਤੌਲ ਛੁੱਟੇ ਜੋ ਉੱਪਰ ਲਾਦਾ। ਖੁੱਟ ਹਰ ਨਾਮ ਹੈ ਖੋਤੇ ਦਾ। ਹੇ ਖੋਤਿਆ ਮਨਾ, ਤੇਰਾ ਭੋਰਾ ਜਿੰਨਾ ਯਕੀਨ ਨਹੀਂ, ਖੋਤੇ ਤੇ ਭਾਰ ਲੱਭਿਆ ਲੱਗਿਆ ਠੀਕ ਲੱਦਿਆ ਹੀ ਠੀਕ ਹੈ, ਜੇ ਭਾਰ ਲਾ ਦਿੱਤਾ ਤੇ ਪਤਾ ਨਹੀਂ ਕਿਹਨੂੰ ਪਛੰਡਾ ਮਾਰਦੇ। ਮੈਂ ਪੰਕਤੀਆਂ ਗੁਰਬਾਣੀ ਦੀਆਂ ਬੇਨਤੀ ਕਰ ਰਿਹਾ। ਹੁਣ ਵੇਖੋ, ਜਿਸ ਵੇਸਵਾ ਨੂੰ ਅਸੀਂ ਸਾਰਿਆਂ ਤੋਂ ਮਾੜੀ ਕਹਿੰਦੇ ਹਾਂ ਨਾ, ਪਰਮਾਤਮਾ ਦੀ ਕਲਾ ਵਰਤੀ, ਉਹਨੇ ਅੰਮ੍ਰਿਤ ਫਲ ਲਿਆ ਤੇ ਆਪਣੀ ਆਪ ਨੂੰ ਕਹਿਣ ਲੱਗੀ, ਚੰਦਰੀਏ ਤੂੰ ਪਤਾ ਨਹੀਂ ਕਿੰਨਿਆਂ ਦਾ ਬੇੜਾ ਗਰਕ ਕੀਤਾ, ਤੇ ਜੇ ਅੰਮ੍ਰਿਤ ਫਲ ਖਾ ਰਿਹਾ 4 ਦਿਨ ਹੋਰ ਭੋਗੀ, ਤੂੰ ਕਿਹੜਾ ਨੇਕ ਕੰਮ ਕਰਨਾ। ਰਾਜਾ ਬੜਾ ਨੇਕ ਹੈ, ਤੇ ਜੇ ਅੰਮ੍ਰਿਤ ਫਲ ਮੈਂ ਰਾਜੇ ਨੂੰ ਦਿਆਂ ਤੇ ਚੰਗਾ ਹੋਏਗਾ। ਉਹ ਵੇਸਵਾ ਅੰਮ੍ਰਿਤ ਫਲ ਲੈ ਕੇ ਤੇ ਰਾਜੇ ਕੋਲ ਆ ਗਈ, ਰਾਜੇ ਦਾ ਮੱਥਾ ਠਣਕਿਆ, ਕਹਿਣ ਲੱਗਾ ਹੈਰਾਨੀ ਦੀ ਗੱਲ, ਅੱਗੇ ਤਾਂ ਕਦੇ ਮੈਂ ਅੰਮ੍ਰਿਤ ਫਲ ਦਾ ਨਾਂ ਨਹੀਂ ਸੀ ਸੁਣਿਆ ਤੇ ਇੰਨੇ ਆ ਗਏ। ਮਾੜਾ ਜਿਹਾ ਘੂਰੀ ਪਾ ਕਰਕੇ ਵੇਸਵਾ ਨੂੰ ਕਹਿਣ ਲੱਗਾ ਵੀ ਬੀਬੀ ਮੈਨੂੰ ਚੰਗੀ ਤਰ੍ਹਾਂ ਦੱਸ ਦੇ ਵੀ ਮਿਲਿਆ ਕਿੱਥੋਂ ਹੈ, ਜੇ ਨਾਂ ਦੱਸਿਆ ਤੇ ਮੈਂ ਤੇਰੇ ਨਾਲ ਬੁਰੀ ਕਰਾਂਗਾ। ਵੇਸਵਾ ਡਰ ਗਈ, ਉਹਨੇ ਆਖਿਆ ਰਾਜਾ ਤੈਨੂੰ ਭਲੀ ਪ੍ਰਕਾਰ ਪਤਾ ਵੀ ਮੈਂ ਕੀ ਧੰਦਾ ਕਰਦੀ ਹਾਂ, ਇਹ ਫਲ ਤੇਰੇ ਨੌਕਰ ਕੋਲੋਂ ਮਿਲਿਆ ਮੈਨੂੰ, ਤੇਰੇ ਨੌਕਰ ਕੋਲੋਂ। ਰਾਜਾ ਹੈਰਾਨ ਹੋ ਗਿਆ ਵੀ ਨੌਕਰ ਕੋਲ ਕਿੱਥੋਂ ਆਇਆ। ਉਹਨੇ ਨੌਕਰ ਆਪਣੇ ਸੇਵਾਦਾਰਾਂ ਨੂੰ ਭੇਜ ਕੇ ਤੇ ਉਸ ਨੌਕਰ ਨੂੰ ਬੁਲਾਇਆ, ਉੱਥੇ ਉਹਦਾ ਨਾਂ ਲਿਖਿਆ ਮਹਾਵਤ, ਲਫ਼ਜ਼ ਵਰਤਿਆ ਮਹਾਵਤ। ਜਦੋਂ ਉਸ ਨੌਕਰ ਨੂੰ ਬੁਲਾਇਆ ਤੇ ਉਹਦੇ ਅਲਘੂਰੀ ਵੱਟ ਕੇ ਆਖਿਆ ਵੀ ਬੰਦੇ ਦਾ ਪੁੱਤ ਬਣ ਕੇ ਦੱਸ ਵੀ ਤੇਰੇ ਕੋਲ ਕਿੱਥੋਂ ਆਇਆ। ਪਹਿਲਾਂ ਤਾਂ ਆਲਾ ਟਾਲਾ ਕੀਤਾ ਤੇ ਮੁੜ ਕੇ ਕਹਿਣ ਲੱਗਾ ਤੇਰੀ ਰਾਣੀ ਕੋਲੋਂ। ਬਸ ਕੀ ਹੋਇਆ, ਰਾਜੇ ਭਰਥਰੀ ਦੇ ਮਨ ਨੂੰ ਇੰਨੀ ਸੱਟ ਲੱਗੀ ਵੀ ਮਨਾ, ਜਿਹੜੀ ਰਾਣੀ ਦੇ ਨਾਲ ਤੂੰ ਇੰਨਾ ਸਨੇਹ ਕਰਦੀਆਂ, ਇੰਨੇ ਗਰਕੇ ਜੀਵਨ ਵਾਲੀ ਹੈ, ਇਸ ਰਾਣੀ ਦਾ ਸਾਥ ਛੱਡ ਦੇ। ਔਰ ਗੁਰਮੁਖ ਉਹ ਮਹਿਲਾਂ ਦਾ ਮਾਲਕ, ਇਹ ਮੈਂ ਅਜੈਨ ਦੇ ਰਾਜੇ ਦੀ ਗੱਲ ਕਰਨਾ, ਕਈ ਗੱਲਾਂ ਹੁੰਦੀਆਂ ਨੇ ਜਿਹੜੀਆਂ ਮਿਥਿਹਾਸ ਮਿਥੀਆਂ ਹੁੰਦੀਆਂ, ਇਹ ਇਤਿਹਾਸ ਹੈ ਹਿੰਦੁਸਤਾਨ ਦਾ। ਰਾਜਾ ਭਰਥਰੀ ਜਿਵੇਂ ਸਮੇਂ ਦੇ ਨਾਲ ਲਹਿਰਾਂ ਚੱਲਦੀਆਂ ਨੇ, ਉਸ ਮੌਕੇ ਸਾਡੇ ਹਿੰਦੁਸਤਾਨ ਵਿੱਚ ਯੋਗ ਮਤ ਦਾ ਬੜਾ ਪ੍ਰਭਾਵ ਸੀ। ਉਹ ਯੋਗ ਮਤ ਵਾਲੇ ਮਹਾਤਮਾ ਕੋਲ ਗਿਆ, ਉਹਨਾਂ ਨੇ ਦੀਕਸ਼ਾ ਦਿੱਤੀ। ਜਿਵੇਂ ਆਪਾਂ ਕਕਾਰ ਪਹਿਨਦੇ ਹਾਂ, ਉਹ ਲੰਗੋਟੀ ਪਾਉਂਦੇ ਨੇ ਮਹਾਤਮਾ ਜਨ। ਪਤਾ ਨਹੀਂ ਕਿੰਨਾ ਕੁ ਸਮਾਂ ਹੋਇਆ, ਰਾਜਾ ਇਕੱਲਾ ਰਾਤ ਨੂੰ ਤੁਰਿਆ ਜਾ ਰਿਹਾ, ਰਾਜਾ ਭਰਥਰੀ। ਤੁਹਾਡੇ ਚੋਂ ਕਈਆਂ ਨੇ ਕਹਿਣਾ ਵੀ ਪਤਾ ਨਹੀਂ ਗਿਆਨੀ ਜੀ ਤਿਆਰੀ ਕਰਕੇ ਨਹੀਂ ਆਏ, ਹੁਣ ਜਾਪਦਾ ਵੀ ਗੱਲਾਂ ਨਾਲ ਹੀ ਕੱਢਣਗੇ। ਇਹ ਮੈਂ ਗ੍ਰੰਥਾਂ ਦੇ ਵਿੱਚੋਂ ਦੱਸ ਰਿਹਾ ਤੁਹਾਨੂੰ। ਗੁਰਮੁਖੋ, ਰਾਜਾ ਭਰਥਰੀ ਤੁਰਿਆ ਜਾ ਰਿਹਾ ਤੇ ਕਿਸੇ ਬੰਦੇ ਨੇ ਪਾਨ ਚੁੱਪ ਕੇ ਥੁੱਕ ਸੁੱਟੀ ਹੈ, ਰਾਤ ਚਾਨਣੀ ਹੈ ਤੇ ਭੁਲੇਖਾ ਪੈ ਗਿਆ ਵੀ ਸ਼ਾਇਦ ਲਾਲ ਨਾ ਹੋਵੇ। ਜਿਵੇਂ ਆਪਾਂ ਨੂੰ ਵੀ ਭੁਲੇਖਾ ਪਿਆ, ਗਿਆਨੀ ਜੀ ਕੋਠੀ ਮੇਰੀ ਹੈ, ਗਿਆਨੀ ਜੀ ਆ ਪੁੱਤ ਧੀਆਂ ਮੇਰੇ ਨੇ, ਗਿਆਨੀ ਜੀ ਇਹ ਮਾਇਆ ਮੇਰੀ ਹੈ, ਮੇਰੇ ਭੈਣੋ ਤੇ ਭਰਾਓ ਇਹ ਯਾਦ ਰੱਖੋ, ਨਾ ਇਹ ਮਹਿਲ ਮਾੜੀਆਂ ਸਾਡੀਆਂ, ਨਾ ਇਹ ਮਾਇਆ ਸਾਡੀ, ਜਿਹੜੇ ਧੀਆਂ ਦੇ ਪੁੱਤਰ ਨੇ ਇਹ ਸੁਪਨੇ ਦੀ ਖੇਲ, ਸਾਨੂੰ ਥਾਂ ਮਿਲਣਾ ਜੇ ਸਾਢੇ ਤਿੰਨ ਅੱਜਾਂ ਪੌਣੇ ਚਾਰ ਹੱਥ, ਉਦੋਂ ਵੱਧ ਸਾਡੇ ਮਹਿਲ ਨਹੀਂ ਰਹਿਣੇ। ਜਿਨ੍ਹਾਂ ਪੁੱਤਰਾਂ ਵਾਸਤੇ ਅਸੀਂ ਪਾਪੜ ਵੇਲਦੇ ਤੇ ਗੁਨਾਹ ਕਰਦੇ ਹਾਂ, ਉਸ ਪੁੱਤ ਨੇ ਮੋਢਿਆਂ ਤੇ ਚੁੱਕ ਕੇ ਸਾਨੂੰ ਮੜੀਆਂ 'ਚ ਲਿਜਾ ਕੇ ਤੇ ਅੱਗ ਲਾਉਣੀ ਤੇ ਮੁੜ ਕੇ ਪੁੱਛਣਾ ਨਹੀਂ ਵੀ ਬਾਪੂ ਦਾ ਕੀ ਹਾਲ ਹੈ। ਮੈਂ ਇਸ ਸਖ਼ਤ ਕਰੜੇ ਤਾਂ ਕਹਿੰਦਾ, ਮੋਹ ਮਮਤਾ ਵਿੱਚ ਆ ਕਰਕੇ ਤੇ ਗੁਰੂ ਦੇ ਨਾਲੋਂ ਸਿਧਾਂਤ ਨਾਲੋਂ ਟੁੱਟੋ ਨਾ। ਬਾਣੀ ਕਹਿੰਦੀ ਹੈ ਨਾਮ ਧਰੀਕ ਝੂਠੇ ਸਭ ਸਾਕ, ਇਹ ਨਾਮ ਧਰੀਕ ਨੇ ਕਿਉਂਕਿ ਬਾਣੀ 'ਚ ਵੀ ਲਿਖਿਆ ਕੇਤਿਆਂ ਕੇ ਬਾਪ, ਕੇਤਿਆਂ ਕੇ ਬੇਟੇ, ਕੇਤੇ ਗੁਰ ਚੇਲੇ ਹੋ ਗਏ। ਪਤਾ ਨਹੀਂ ਕਿੰਨਿਆਂ ਕੁ ਦੇ ਪੁੱਤ ਬਣੇ ਤੇ ਕਿੰਨਿਆਂ ਦੇ ਪਿਓ ਬਣੇ ਸਾਨੂੰ ਪਤਾ ਹੀ ਨਹੀਂ। ਸਾਡਾ ਪਿਓ ਜੇ ਕੇਵਲ ਤੇ ਕੇਵਲ ਇੱਕ ਵਾਹਿਗੁਰੂ ਰਹੁ ਵਿਚਾਰ। ਹੁਣ ਉਹ ਰਾਜਾ ਹੀਰਿਆਂ ਦੇ ਨਾਲ ਖੇਡਦਾ ਰਿਹਾ, ਜੰਮਿਆ ਕੋ ਪਾਨ ਚੁੱਪ ਕੇ ਸੁੱਟ ਕੇ ਥੁੱਕ ਗਿਆ ਤੇ ਮਨ 'ਚ ਖਿਆਲ ਹੈ ਵੀ ਕਿਤੇ ਲਾਲ ਨਾ ਹੋਵੇ। ਜਦੋਂ ਨਿਉਂ ਕੇ ਉਹਨੇ ਫੜਿਆ ਨਾ, ਜੋ ਮੈਂ ਬੇਨਤੀ ਕਰ ਰਿਹਾ ਵੀ ਇਹ ਸਾਰੇ ਅੱਖਰ ਵਰਾਗ ਸ਼ਤ ਗ੍ਰੰਥ 'ਚ ਲਿਖੇ ਹੋਏ ਨੇ ਤੇ ਜਿਹੜੇ ਮੈਂ ਚਾਚੇ ਦੇ ਗੁਣ ਗਾਉਣਾ ਨਾ, ਜਦੋਂ ਉਹਨਾਂ ਸਰੀਰ ਛੱਡ ਐਕਸੀਡੈਂਟ ਹੋਇਆ ਉਦੋਂ ਇਹ ਸਾਨੂੰ ਇਸ ਗ੍ਰੰਥ ਦਾ ਪੜ੍ਹਾ ਰਹੇ ਸਨ, ਸੰਥਿਆ ਕਰਾਉਂਦੇ ਸਨ। ਅਜੇ ਅੱਧਾ ਹੋਇਆ ਸੀ, ਉਹ ਰੱਬ ਨੂੰ ਪਿਆਰੇ ਹੋ ਕੇ ਸੱਚਖੰਡ ਪਿਆਨਾ ਕਰ ਗਿਆ। ਇਹ ਗ੍ਰੰਥ ਜਦੋਂ ਸੰਤ ਕਰਤਾਰ ਸਿੰਘ ਹੋਰਾਂ ਸਰੀਰ ਛੱਡਿਆ ਨਾ, ਉਦੋਂ ਸਾਨੂੰ ਆਰੰਭ ਕਰਾਇਆ ਸੀ ਤੇ ਅੱਧਾ ਕੁ ਪੜ੍ਹਾਇਆ ਸੀ, ਅੱਧਾ ਦੇ ਰਹਿ ਗਿਆ। ਜਦੋਂ ਉਹਦੇ ਹੱਥ ਲਿਬੜ ਗਏ ਨਾ, ਮਨ ਨੂੰ ਗਹਿਰੀ ਸੱਟ ਲੱਗੀ। ਉਹਨੇ ਉੱਥੇ ਪੰਕਤੀ ਲਿਖੀ ਹੈ, ਕਹਿੰਦਾ ਰਤਨ ਜੜਤ ਮੰਦਰ ਤਜੇ ਔਰ ਸਖੀਅਨ ਕੇ ਸਾਥ, ਰੇ ਮਨ ਧੋਖੇ ਲਾਲ ਕੇ ਦੀਓ ਪੀਕ ਮੈਂ ਆਥ। ਇਹਦਾ ਅਰਥ ਕੀ ਹੈ? ਕਹਿਣ ਲੱਗਾ ਭਰਥਰੀ, ਰਤਨਾ ਜੇ ਦੜੇ ਮਕਾਨ ਛੱਡ ਕੇ ਆਇਆ, ਰਾਣੀਆਂ ਛੱਡ ਕੇ ਆਇਆ, ਭੁਲੇਖਾ ਪਿਆ ਤੈਨੂੰ ਲਾਲ ਦਾ ਤੇ ਅੱਜ ਥੁੱਕ ਨੂੰ ਫੜ ਲਿਆ ਹੀ, ਪੀਕ ਨਾਮ ਹੈ ਥੁੱਕ ਦਾ। ਰਤਨ ਜੜਤ ਮੰਦਰ ਤਜੇ और सखियन के साथ रे मन धोखे लाल के दियो पीक मैं आथ। मन की मेहरबानी है जेड़ा घर बार छड़ के मन लो भी उथे लाल प्या भी होए ते जेड़े घर लाल छड़ के इस लाल तो लैना की है, पहला तो घर छड़ के आया ना ते ये भी लाल ही है ना। उथे फिर उस महापुरुष ने एक बड़ी सुंदर पंक्ति लिखी है, आपां सारे उहदे शिकार हाँ। वो कहिंदा आओ तू ताज हमको तृष्णे, कहिंदा तृष्णा मेरा खड़ा छड़ दे, आओ तू तज हमको तृष्णे तब लाभ मिले मन खेद घने, तुम कीन कीन ते दीन मजे, तू मैनू नकम्या तो नकम्मे कर दिता मेरा हुण तां खड़ा छड़ दे। इस प्रकार उस राजे पत्थरी ने उस ग्रंथ का नाम है वराग शतक, वो सारे का सारा ग्रंथ मन नू संबोधन करके उचारण किया। और ये शब्द का जो आरंभ है ना, सोठ महला नौवां, मन दे प्रभु की सरण बचारो, जिहड़ा नौ अंक है ना, मैं आम बेनती करता रहिंदा, दुनिया की कोई चीज माड़ी नहीं, साड़ी सोच माड़ी है। जे सोच चंगी होवेगी तो आप माड़े दे विच्चों भी चंगियाई कढ़ लांगे, ते जे अपनी सोच माड़ी है ना आप चंगे च माड़ा कढ़ लेना। मैं दरिया के कंढे ते एक बंदा मैनू मिलिया, उत्थे शराब बड़ी खड़दे ने, ते जेहो जे बंदे होंदे अपने पक्ष की गल करदे ने, इह कोई गल 40 साल पुरानी होवेगी। मैनू कहिंदा ज्ञानी जी तुसीं शराब दे बड़ा उल्ट बोलदे हो, इहदे च कड़ी माड़ी गल है। मैं क्या क्यों? कहिंदा जी गुड़ भी खाईदा है, पानी रोज पीता है, ते दातन करी दी किकर दी असीं किकरां दे सक पा के ते शराब करदे, माड़ी गल केड़ी है? मैं एकदम हैरान हो गया भी तगड़ा एडा वड्डा ज्ञानी मैनू मिल पिया, ते मैं हुण की जवाब दियां नूं। ज्ञान की गल है, ज्ञानी जी तुसीं शराब दी उल्ट बोलदे, माड़ी चीज केड़ी है? गुड़ खाण वाली चीज है, दातन रोज करते हैं, पानी पीने, पानी ना पिया करिए, जिमें वह पेंडू होंगे ना अड़बंग अड़बंग सुभा। मैं क्या भी गुरमुख घर गल तू बड़ी ज्ञान दियां करदा, तेरा धनवाद, मैं तो कथा बड़ी पढ़ी पर तेरे जो तू पढ़ाया ना ये मैं पोथियां च पढ़िया नहीं, थोड़ा जहा मम्मी टेढ़ा आया। मैं क्या भी इं कर, अंगूर खा, पानी पी, अपने अंदर लंघा, जो बहर निकलेगा ना मुड़के वेख ली भी की लगता है। शर्मिंदा हो गया गुरमुखू। मैं ये लफ्ज तां कहा, पर नौ लफ्ज है, नौ अंक है ना महला नौवां, ये भी सानू सिख्या देंदा। एक नाया नाया, दो नाए 18, तीन नाया 27, अगली है 36, ना 9 तक गिणो, 9 नाया 89, सारे की गिनती करके वेखो ते गुरमुखो, 8 नाम 72, 7 2 9 और 18 8 ते 1 9, भाव ये 9 की गिनती घटेगी नहीं। 9 तिया 27, 9 चौका 36। भाव भगवान का नाम अजिहा है, ये महापुरशां ने सानू समझाया भी भगवान का नाम अजिहा है, इनू ले चलो गुरमुखो, घाटा नहीं पैंदा घटदा नहीं। 9 का भाड़ा कदे पढ़ के अपने घर विचार करनी, यदि 8 नाम 72 7 2 9। इसे प्रकार सानू ये 9 अंक कहिंदा भी गुरमुखा परमात्मा दे नाम नाल जुड़ तैनू घाटा नहीं पाएगा। और ये वख वख उदाहरण देने गुरदेव, जिमें सतगुरु पातशाह कृपा करते ने, सरवण करिए बोलो सतनाम वाहेगुरु।
सतनाम श्री वाहे गुरु साहिब जी।
एक हो नोट करना, मन रे क्या है, आपां पंजाबी च कहिंदे उरां, ते जिहड़े हिंदी साडे हिंदी बोलदे ने वीर उह रे कहिंदे ने। इहदा भाव है भी गुरु पातशाह कहिंदे मन नूं आवाज मार, मन नूं आवाज मारन दी लोड़ क्यों है? हुण अपनी बिरती नूं सुल्तानपुर नगर लै जाओ, बेबे नानकी दे नगर। विरोधियां ने ਕਿਉਂਕਿ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਕਿਨਾਰਾ ਦਿੱਤਾ ਸੀ, ਨਾ ਹਮ ਹਿੰਦੂ ਨਾ ਮੁਸਲਮਾਨ, ਨਾ ਮੈਂ ਹਿੰਦੂ ਹਾਂ। ਜਦੋਂ ਮਹਾਰਾਜ ਨੇ ਬੇਈ ਨਦੀ ਵਿੱਚ ਚੁੱਭਾ ਮਾਰਿਆ, ਉੱਥੇ ਆਪਾਂ ਦਰਸ਼ਨ ਕਰਨ ਜਾਣੇ ਬੇਰ ਸਾਹਿਬ ਗੁਰਦੁਆਰੇ ਦੇ, ਤਿੰਨਾਂ ਦਿਨਾਂ ਤੋਂ ਬਾਅਦ ਉਸ ਨਦੀ ਚੋਂ ਬਾਹਰ ਆਏ ਤੇ ਗੁਰਦੇਵ ਨੇ ਆਖਿਆ, ਨਾ ਹਮ ਹਿੰਦੂ ਨਾ ਮੁਸਲਮਾਨ। ਜਿਹੜੇ ਸਿਆਸੀ ਬੰਦੇ ਉਹ ਆਪਣੀ ਸਿਆਸਤ ਨੂੰ ਅੱਠੇ ਪਰ ਵਰਤੇ ਨੇ, ਕਹਿਣ ਲੱਗੇ ਵੀ ਬੇਬੇ ਨਾਨਕੀ ਤੇ ਜੈ ਰਾਮ ਦੇ ਰਿਸ਼ਤੇਦਾਰ ਨੇ ਆਖਿਆ ਵੀ ਨਾ ਮੈਂ ਹਿੰਦੂ ਤੇ ਨਾ ਮੁਸਲਮਾਨ, ਉਹਨੂੰ ਕੋ ਨਮਾਜ਼ ਪੜ੍ਹੇ ਸਾਡੇ ਨਾਲ, ਜੁੰਮੇ ਦਾ ਦਿਨ ਹੈ। ਗੁਰਦੇਵ ਨੂੰ ਆਖਿਆ ਕਿ ਨਮਾਜ਼ ਪੜ੍ਹੋਗੇ ਤੁਸੀਂ? ਜੂ ਆਖਿਆ ਨਾ ਹਮ ਹਿੰਦੂ ਨਾ ਮੁਸਲਮਾਨ। ਕਹਿਣ ਲੱਗੇ ਪੜ੍ਹਾਂਗੇ ਭਾਈ, ਨਮਾਜ਼ ਪੜ੍ਹਨ ਵਿੱਚ ਕਿਹੜੀ ਮਾੜੀ ਗੱਲ ਹੈ? ਜਿਹੜਾ ਅੰਤਰ ਜਾਮਤਾ ਸਾਹਿਬ ਗੁਰਦੁਆਰਾ ਨਾ ਉੱਥੇ, ਇਹ ਉੱਥੋਂ ਦੀ ਘਟਨਾ ਹੈ। ਨਵਾਬ ਸਾਹਿਬ ਵੀ ਆ ਗਏ, ਕਾਜੀ ਜੀ ਵੀ ਆ ਗਏ। ਮੈਂ ਇਹ ਤਕਰੀਬਨ ਰੋਜ਼ ਬੋਲਦਾ, ਦੁਸ਼ਮਣ ਦੇ ਕੋਲ ਵੀ ਨੇਕੀ ਮਿਲੇ ਤੇ ਲੈ ਲੈਣੀ ਚਾਹੀਦੀ, ਨੇਕੀ ਨੇਕੀ ਹੈ। ਕਿਉਂਕਿ ਆਪਾਂ ਨੂੰ ਬਾਣੀ ਕਹਿੰਦੀ, ਸਾਂਝ ਕੀਜੇ ਗੁਣੇ ਕੇਰੀ ਛੋੜ ਅਵਗਣ ਚੱਲੀਏ, ਗੁਣਾਂ ਦੀ ਸਾਂਝ ਕਰ ਭਾਵੇਂ ਦੁਸ਼ਮਣ ਤੋਂ ਮਿਲ ਜਾਏ। ਜਦੋਂ ਮੁਸਲਮਾਨ ਭਰਾ ਨਮਾਜ਼ ਪੜ੍ਹਦੇ ਨੇ ਨਾ, ਉਹ ਗੱਲਾਂ ਨਹੀਂ ਕਰਦੇ, ਬੜਾ ਦੁੱਖ ਹੁੰਦਾ। ਆਪਾਂ ਗੁੜਕਾ ਵੀ ਫੜਿਆ ਹੁੰਦਾ ਤੇ ਨਾਲ ਗੱਲਾਂ ਕਰੀ ਜਾਂਦੇ ਹਾਂ ਵੀ ਮਾੜਾ ਜਿਹਾ ਫੋਨ ਕਰ ਵੀ ਉਹ ਦਰਸ਼ਨ ਜੋੜੀ ਅੱਗੇ ਆ ਗਏ ਨੇ। ਆਪਾਂ ਪ੍ਰਕਰਮਾਂ 'ਚ ਬੈਠੇ ਗੁੜਕਾ ਫੜਿਆ ਤੇ ਉਹਨਾਂ ਨੂੰ ਫੋਨ ਕਰ, ਇਹ ਬਾਣੀ ਪੜ੍ਹਨ ਦਾ ਢੰਗ ਨਹੀਂ। ਹੋ ਸਕਦਾ ਮੈਂ ਗਲਤ ਹਾਂ, ਤੇ ਜੇ ਗਲਤ ਹੈ ਤਾਂ ਮੈਂ ਮਾਫ਼ੀ ਦੇ ਦੇਣੀ। ਬਾਣੀ ਪੜ੍ਹਦਿਆਂ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ। ਜਦੋਂ ਮੈਂ ਬਾਣੀ ਪੜ੍ਹਦਾ ਤੇ ਮੈਨੂੰ ਕੁ ਬੁਲਾਉਂਦਾ ਤੇ ਗੁਰਮੁਖੋ ਮੈਨੂੰ ਇੰਨੀ ਦਰਦ ਹੋਵੇ, ਮੈਨੂੰ ਗੋਲੀ ਮਾਰ ਦੇਣਾ ਕੋਈ, ਸ਼ਾਇਦ ਉਦੋਂ ਇੰਨੀ ਦਰਦ ਨਾ ਹੋਵੇ ਜਦੋਂ ਮੈਨੂੰ ਬਾਣੀ ਪੜ੍ਹਦੇ ਨੂੰ ਕਵਾਜ ਮਾਰਦਾ। ਮੈਨੂੰ ਬੜਾ ਪਿੰਚ ਹੁੰਦਾ, ਮੈਂ ਗੁਰੂ ਨਾਨਕ ਦੀ ਗੋਦੀ 'ਚ ਬੈਠਾ ਤੇ ਤੇਰਾ ਮੈਂ, ਤੂੰ ਗੁਰੂ ਨਾਨਕ ਨਾਲ ਵੱਡਾ। ਜਦੋਂ ਆਪਾਂ ਨਿਤਨੇਮ ਕਰਦੇ ਹਾਂ ਨਾ, ਇਹ ਨਾ ਕਰਿਆ ਕੋਈ ਨਿਤਨੇਮ ਕਰਦੇ, ਬਾਬੇ ਨਾਨਕ ਦੀ ਗੋਦੀ 'ਚ ਗੋਦੀ, ਸਾਡਾ ਮਾਂ ਹੈ ਸਾਡਾ ਪਿਓ ਗੁਰੂ ਨਾਨਕ। ਨਮਾਜ਼ ਪੜ੍ਹਨੀ ਸ਼ੁਰੂ ਕਰ ਦਿੱਤੀ, ਸਤਿਗੁਰੂ ਪਾਤਸ਼ਾਹ ਹੱਸ ਪਏ। ਹੁਣ ਉਹਨਾਂ ਔਖੀ ਸੌਖੀ ਨਮਾਜ਼ ਤਾਂ ਪੂਰੀ ਕਰ ਲਈ ਤੇ ਕਾਜੀ ਭਰਿਆ ਪੀਤਾ ਕਹਿਣ ਲੱਗਾ, ਜੀ ਵੇਖੋ ਇਹ ਬੇਬੇ ਨਾਨਕੀ ਦੇ ਭਰਾ ਨੇ ਆਪਾਂ ਨੂੰ ਖੁਦਾ ਦੇ ਨਾਂ ਤੇ ਮਜ਼ਾਕ ਕੀਤਾ। ਨਵਾਬ ਕਹਿਣ ਲੱਗਾ, ਕਿਵੇਂ? ਕਹਿੰਦਾ, ਇਹਨੇ ਸਾਨੂੰ ਕਿਹਾ ਸੀ ਵੀ ਮੈਂ ਤੁਹਾਡੇ ਨਾਲ ਨਮਾਜ਼ ਪੜ੍ਹਾਂਗਾ ਤੇ ਇਹ ਤਾਂ ਇੱਕ ਵੇਰਾ ਵੀ ਨਾ ਤਾਂ ਤੇ ਨਾ ਠਾਂ ਹੋਇਆ। ਨਵਾਬ ਸਾਹਿਬ ਗੁਰੂ ਪਾਤਸ਼ਾਹ ਦਾ ਬੜਾ ਸਤਿਕਾਰ ਕਰਦਾ ਸੀ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵਾਰਾਂ ਦੇ ਵਿੱਚ ਉਸ ਦੌਲਤ ਖਾਂ ਨਵਾਬ ਨੂੰ ਗੁਰੂ ਨਾਨਕ ਦਾ ਸਿੱਖ ਕਰਕੇ ਲਿਖਿਆ। ਭਾਈ ਗੁਰਦਾਸ ਦੀਆਂ ਵਾਰਾਂ ਪੜ੍ਹਨੀਆਂ, ਉਸ ਦੌਲਤ ਖਾਂ ਨਵਾਬ ਨੂੰ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਗੁਰੂ ਨਾਨਕ ਦਾ ਸਿੱਖ ਕਰਕੇ ਵਰਣਨ ਕੀਤਾ। ਨਵਾਬ ਹੋਸ਼ਾ ਨਹੀਂ ਸੀ, ਕਹਿਣ ਲੱਗਾ, ਮਹਾਰਾਜ ਕਿਵੇਂ? ਕਹਿੰਦਾ, ਜੀ ਤੁਸੀਂ ਮੈਨੂੰ ਕਿਹਾ ਸੀ ਵੀ ਸਾਡੇ ਨਾਲ ਪੜ੍ਹ ਤੇ ਮੈਂ ਪੜ੍ਹਦਾ ਕਿਵੇਂ? ਤੁਸੀਂ ਤਾਂ ਦੋਵੇਂ ਗੈਰ ਹਾਜ਼ਰ ਹੋ ਗਏ। ਕਹਿੰਦੇ, ਗੈਰ ਹਾਜ਼ਰ? ਹਾਂ। ਨਵਾਬ ਸਾਹਿਬ, ਗੁੱਸਾ ਨਾ ਕਰੀਂ, ਤੂੰ ਕਾਬਲ 'ਚ ਘੋੜੇ ਖਰੀਦਾ ਸਾਂ, ਉਦੋਂ ਕਾਬਲ 'ਚ ਘੋੜੇ ਇੱਥੇ ਮੱਥਾ ਤਾਂ ਟੇਕ ਹੀ ਜਾਂਦਾ ਸਾਂ ਤੇ ਬਿਰਤੀ ਤੇਰੀ ਕਾਬਲ ਸੀ, ਉੱਥੇ ਘੋੜੇ ਖਰੀਦਣੇ ਨੇ। ਉਹ ਕਾਜੀ ਲੱਗਾ ਉੱਪਰ ਦੀ ਵੱਲ, ਕਹਿਣ ਲੱਗਾ, ਮੇਰੇ ਨਾਲ ਪੜ੍ਹ ਲੈਣੀ ਸੀ। ਕਹਿਣ ਲੱਗਾ, ਤੁਸੀਂ ਸਿਆਣੇ ਹੋ, ਬਜ਼ੁਰਗ ਹੋ, ਮੈਂ ਜੇ ਗੱਭਰੂ ਹਾਂ, ਮੈਂ ਤੁਹਾਨੂੰ ਕੁਝ ਕਹਿ ਨਹੀਂ ਸਕਦਾ, ਮੈਂ ਤਾਂ ਜਾਣ ਕੇ ਪੜਦਾ ਪਾਇਆ। ਤੁਹਾਡੇ ਘਰ ਘੋੜੀ ਸੂਈ ਹੈ, ਵਿਸ਼ੇਰਾ ਖੁੱਲ੍ਹਾ ਤੇ ਵਿਹੜੇ 'ਚ ਖੂਹ ਹੈ। ਤੇਰੇ ਮਨ ਵਿੱਚ ਖਿਆਲ ਸੀ ਵੀ ਕਿਤੇ ਵਿਸ਼ੇਰਾ ਖੂਹ 'ਚ ਨਾ ਡਿੱਗ ਪੈ। ਨਵਾਬ ਘੋੜੇ ਖਰੀਦੀ ਜਾਂਦਾ, ਤੂੰ ਵਿਸ਼ੇਰਾ ਮੋੜੀ ਜਾਂਦਾ ਤੇ ਨਮਾਜ਼ ਕਿਹਦੇ ਨਾਲ ਪੜ੍ਹਦੇ? ਇਹ ਆਪਾਂ ਨੂੰ ਇਹੋ ਗੱਲ ਇਸ ਪੰਕਤੀ ਹੈ, ਸਾਡਾ ਮਨ ਘੋੜੇ ਨਾ ਖਰੀਦੇ, ਸਾਡਾ ਮਨ ਵਿਸ਼ੇਰੇ ਨਾ ਮੋੜੇ। ਜਦੋਂ ਵੀ ਆਪਾਂ ਬਾਣੀ ਪੜ੍ਹਨੀ, ਜਦੋਂ ਆਪਾਂ ਅਰਦਾਸ ਕਰਦੇ ਹਾਂ ਨਾ, ਤੇ ਸਾਡੇ ਵਡੇਰਿਆਂ ਦਾ ਨਮਸਕਾਰ ਉਹਨਾਂ ਬਜ਼ੁਰਗਾਂ, ਸਾਡੇ ਵੱਡਿਆਂ ਵਡੇਰਿਆਂ ਨੂੰ, ਉਹ ਦਸ ਗੁਰੂ ਸਾਹਿਬਾਨਾਂ ਦਾ ਧਿਆਨ ਧਰ ਕਹਿੰਦੇ ਨੇ, ਬੋਲੋ ਜੀ ਵਾਹਿਗੁਰੂ, ਪੰਜ ਪਿਆਰੇ ਤੇ ਚਾਰ ਸਾਹਿਬ ਜਾਂਦਿਆਂ ਦਾ ਨਾਂ ਲੈ ਕੇ ਬੋਲੋ ਜੀ ਵਾਹਿਗੁਰੂ, ਪੰਜਾਂ ਤਖਤਾਂ ਦਾ ਨਾਂ ਲੈ ਕੇ ਬੋਲੋ ਜੀ ਵਾਹਿਗੁਰੂ। ਇਹ ਵਾਰ ਵਾਰ ਵਾਹਿਗੁਰੂ ਕਹਿਣ ਦਾ ਭਾਵ ਹੈ ਵੀ ਸਾਡਾ ਮਨ ਕਿਸੇ ਢੰਗ ਦੇ ਨਾਲ ਉੱਥੋਂ ਆ ਕੇ ਤੇ ਗੁਰੂ ਦੀ ਹਜ਼ੂਰੀ 'ਚ ਆ ਜਾਏ, ਨਹੀਂ ਤੇ ਅਰਦਾਸ ਕਰਨ ਵਾਰ ਵਾਰ ਕਹਿਣ ਦੀ ਲੋੜ ਕੀ ਹੈ? ਉਹਦਾ ਭਾਵ ਹੈ ਵੀ ਕਿਸੇ ਢੰਗ ਦੇ ਨਾਲ ਜਿਹੜਾ ਮਨ ਸਾਡਾ ਦੌੜਦਾ ਉਹ ਆ ਜਾਏ। ਇਸ ਕਰਕੇ ਮੇਰੇ ਪਾਤਸ਼ਾਹ ਨੇ ਇੱਥੇ ਆਰੰਭ ਕੀਤਾ, ਮਨ ਰੇ ਇਹ ਮੇਰੇ ਮਨਾ
ਸੋਰਠ ਮਹੱਲਾ ਨਾਵਾ ਮਨ ਰੇ ਪ੍ਰਭ ਕੀ ਸਰਣ ਵਿਚਾਰੋ।
ਮੇਰੇ ਮਨਾਂ ਵਿਚਾਰਾਂ ਬੜੀਆਂ ਕਰਦਾ ਪਰ ਇੱਕ ਵਿਚਾਰ ਇਹ ਕਰ ਜਿਹੜੀ ਪਰਮੇਸ਼ਰ ਦੀ ਸ਼ਰਨ ਵਿੱਚ ਆਉਣਾ। ਬਾਣੀ ਚ ਲਿਖਿਆ ਪ੍ਰਭ ਕੀ ਸਰਣ ਸਗਲ ਭੈ ਲਾਥੇ ਦੁੱਖ ਬਿਨਸੇ ਸੁਖ ਪਾਇਆ। ਪਰਮੇਸ਼ਰ ਦੀ ਸ਼ਰਨ ਵਿੱਚ ਆਉਣ ਦੇ ਨਾਲ ਸਾਰੇ ਭੈ ਲਹਿ ਜਾਂਦੇ ਨੇ। ਪ੍ਰਭ ਕੀ ਸਰਣ ਵਾਹਿਗੁਰੂ ਦੀ ਸ਼ਰਨ ਵਿੱਚ ਆਉਣਾ ਕਰ ਵਿਚਾਰੋ। ਹੇ ਮਨਾ ਇਹ ਵਿਚਾਰ ਕਰਨਾ ਕਰ ਪਰਮੇਸ਼ਰ ਦੀ ਸ਼ਰਨ ਵਿੱਚ ਆਉਣ ਦੀ।
ਜਿਹੇ ਸਿਮਰਤ ਗਨ ਕਾਸੀ ਉਦਰੀ।
ਵਿਜੇ ਰਾਮ ਪੰਡਿਤ ਨੇ ਆਖਿਆ ਵੀ ਮਹਾਰਾਜ ਮੈਨੂੰ ਕਿਰਪਾ ਕਰਕੇ ਉਦਾਹਰਣ ਦੇ ਕੇ ਸਮਝਾਓ ਵੀ ਇਹ ਸਿਮਰਨ ਕਰਨ ਦੇ ਨਾਲ ਕਿਸੇ ਦੀ ਗੱਲ ਬਣੀ, ਕੋਈ ਕਲਿਆਣ ਹੋਈ ਹੈ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮੁਸਕਾ ਕੇ ਕਹਿਣ ਲੱਗੇ ਪੰਡਤਾ ਤੇਰਾ ਪਰਿਪੂਰਨ ਪਰਮਾਤਮਾ ਭਲਾ ਕਰੇ। ਇਹ ਪਰਮਾਤਮਾ ਦਾ ਨਾਮ ਤਾਂ ਇੰਨਾ ਚੰਗਾ ਵੀ ਇਹਨੇ ਗਣਕਾ ਬੇਸਵਾ ਦੀ ਕਲਿਆਣ ਵੀ ਕਰ ਦਿੱਤੀ। ਗਣਕਾ ਦਾ ਭਾਵ ਹੈ ਗਿਰੇ ਹੋਏ ਜੀਵਨ ਵਾਲੀ ਔਰਤ, ਵਿਭਚਾਰਨ ਔਰਤ। ਜਦੋਂ ਮੈਂ ਸ਼ਬਦ ਬਾਰੇ ਪੜ੍ਹਦਾ ਨਾ ਤੇ ਸਾਡੇ ਹਿੰਦੁਸਤਾਨ ਦੇ ਵਿੱਚ ਲਫ਼ਜ਼ ਆਉਂਦਾ ਬੇਸਵਾ, ਬੜਾ ਪ੍ਰਚਲਿਤ ਹੈ ਇਹ ਗਣਕਾ। ਇਹ ਬੇਸਵਾ ਸ਼ਬਦ ਜਿਹੜੀਆਂ 27 ਸਿਮਰਤੀਆਂ ਨੇ ਉਹਨਾਂ 'ਚ ਇੱਕ ਸਿਮਰਤੀ ਹੈ ਮਨੂ ਸਿਮਰਤੀ, ਅਤੇ ਮਨੂ ਜੀ ਨੇ ਮਨੁੱਖ ਦੀ ਚਾਰ ਭਾਗਾਂ 'ਚ ਵੰਡ ਕੀਤੀ ਹੈ ਉਸ ਮਨੂ ਸਿਮਰਤੀ 'ਚ। ਜਿਹੜਾ ਬ੍ਰਹਮ ਨਾਲ ਜੁੜਿਆ, ਬ੍ਰਹਮ ਦੀ ਚਰਚਾ ਕਰਦਾ, ਬ੍ਰਹਮ ਦੀ ਵਿਚਾਰ ਕਰਦਾ ਉਹਨੂੰ ਕਹਿੰਦੇ ਨੇ ਬ੍ਰਾਹਮਣ, ਬ੍ਰਹਮ ਜਨੰਤੀ ਦੀ ਬ੍ਰਾਹਮਣਾ। ਜਿਹੜਾ ਲੈਣ ਦੇਣ ਦੀ ਗੱਲ, ਮਾਫ਼ ਕਰਨਾ, ਜਿਹੜਾ ਦੇਸ਼ ਦੀ ਸੁਰੱਖਿਆ ਵਾਸਤੇ ਆਪਣੀ ਜਾਨ ਤੱਕ ਵਾਰ ਦਿੰਦਾ, ਜਿਹਨੂੰ ਆਪਾਂ ਸੂਰਮਾ ਕਹਿ ਦਿੰਦੇ ਹਾਂ, ਮਨੂ ਸਿਮਰਤੀ ਜਿਹਨੂੰ ਕਛੱਤਰੀ ਕਰਕੇ ਲਿਖਿਆ। ਭਾਵੇਂ ਕੋਈ ਰਾਜਾ ਹੈ, ਭਾਵੇਂ ਕੋਈ ਸੂਰਮਾ, ਪਰ ਲੋੜਾਂ ਤਾਂ ਆਪਣੀਆਂ ਹੈ ਨਾ, ਸਾਰਿਆਂ ਦੀ ਲੋੜਾਂ ਤਾਂ ਹੈ ਨਾ। ਉਹਨਾਂ ਲੋੜਾਂ ਦੀ ਪੂਰਤੀ ਵਾਸਤੇ ਜੋ ਸਮਾਜ ਵਿੱਚ ਵਿਚਰਦਾ, ਭਾਵੇਂ ਉਹ ਕਿਸਾਨ ਹੈ, ਭਾਵੇਂ ਉਹ ਦੁਕਾਨਦਾਰ ਹੈ, ਕੋਈ ਕਮਾਉਂਦਾ, ਕੋਈ ਲਿਆਉਂਦਾ, ਕੋਈ ਵੰਡਦਾ, ਕੋਈ ਦਿੰਦਾ, ਉਹਨੂੰ ਕਹਿੰਦੇ ਨੇ ਵੈਸ਼। ਭਾਵ ਕੁਝ ਦੇਣਾ ਔਰ ਕੁਝ ਦੇ ਕੇ ਲੈਣਾ। ਇਹ ਗਣਕਾ ਤੇ ਵੇਸਵਾ ਲਫ਼ਜ਼ ਤਾਂ ਬਣਿਆ ਵੀ ਜਿਹੜੀ ਵੇਸਵਾ ਹੈ, ਗਣਕਾ ਹੈ, ਉਹ ਤਨ ਦੇ ਕੇ ਤੇ ਧਨ ਕਮਾਉਂਦੀ ਹੈ, ਤਨ ਦੇ ਕੇ ਧਨ ਕਮਾਉਂਦੀ ਹੈ, ਆਪਣੀ ਪੱਤ ਲਟਾ ਕਰਕੇ ਧਨ ਕਮਾਉਂਦੀ। ਇਸ ਕਰਕੇ ਉਹਨੂੰ ਆਖਿਆ ਗਣਕਾ। ਮੇਰੇ ਗੁਰਦੇਵ ਕਹਿੰਦੇ ਨੇ ਪੰਡਿਤ ਜੀ ਮਨ ਵਿੱਚ ਵਿਚਾਰ ਕਰ, ਤੂੰ ਆਖਿਆ ਵੀ ਕੀ ਹੋਵੇਗਾ। ਕਹਿੰਦੇ ਜਿਸ ਪਰਮਾਤਮਾ ਦੇ ਸਿਮਰਨ ਕਰਕੇ ਗਣਕਾ ਦਾ ਆਧਾਰ ਹੋ ਗਿਆ, ਵੇਸਵਾ ਦਾ ਆਧਾਰ ਹੋ ਗਿਆ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵਾਰਾਂ ਦੇ ਵਿੱਚ ਜਿਹੜੀ ਦਸਵੀਂ, ਮੈਂ ਬੇਨਤੀ ਕਰਾਂਗਾ ਤੁਹਾਨੂੰ ਸਾਰਿਆਂ ਨੂੰ, ਭਾਈ ਸਾਹਿਬ ਭਾਈ ਗੁਰਦਾਸ ਦੀਆਂ ਵਾਰਾਂ ਜਿਹੜੀਆਂ ਨੇ ਉਹ ਆਮ ਭਾਸ਼ਾ 'ਤੇ ਸਾਨੂੰ ਸ਼ਬਦ ਫੇਤੀ ਪੈ ਜਾਂਦੀ ਹੈ, ਗੁਰਬਾਣੀ ਬਹੁਤ ਡੂੰਘੀ ਹੈ। ਉਹਦੇ 'ਚ ਇੱਕ ਦਸਵੀਂ ਵਾਰ ਹੈ, ਉਹ ਦਸਵੀਂ ਵਾਰ ਦੇ ਵਿੱਚ ਉਹਨਾਂ ਨੇ 30 ਵੱਖ ਵੱਖ ਰੱਬ ਦੇ ਪਿਆਰਿਆਂ ਦਾ ਜ਼ਿਕਰ ਕੀਤਾ, 30ਾਂ ਦਾ। ਔਰ ਉਹਨਾਂ 30 ਪੌੜੀਆਂ 'ਚ ਇੱਕ ਪੌੜੀ ਗਣਕਾ ਦੇ ਸੰਬੰਧ ਵਿੱਚ ਹੈ, ਉਹ ਕੀ ਹੈ। ਉਹ ਕਹਿੰਦੇ ਨੇ ਮਹਾਂਪੁਰਖ ਅਚਾਨ ਚੱਕ ਗਣਕਾ ਵਾੜੇ ਆਏ ਖਲੋਤਾ। ਆੜਾ ਮਹੀਨਾ ਚੱਲ ਰਿਹਾ ਨਾ ਸਾਉਣ ਦਾ, ਮੀਂਹ ਦਾ ਮੌਸਮ ਸੀ, ਉਹ ਗਣਕਾ ਵੇਸਵਾ ਦਾ ਜਿਹੜਾ ਘਰ ਹੈ ਉਹ ਬਾਹਰ ਉਜਾੜ ਵਿੱਚ ਹੈ, ਮਹਾਤਮਾ ਤੁਰੇ ਜਾ ਰਹੇ ਨੇ, ਕਣੀਆਂ ਲਹਿ ਪਈਆਂ ਦੇ ਵੇਸਵਾ ਦਾ ਬੁੱਲਾ ਬੂਹਾ ਖੁੱਲ੍ਹਾ ਹੋਣ ਕਰਕੇ ਮਹਾਤਮਾ ਉਹਦੇ ਘਰ ਚਲੇ ਗਏ। ਇਸ ਕਰਕੇ ਨਹੀਂ ਵੀ ਉਹ ਵੇਸਵਾ ਕਰਕੇ ਗਏ ਨੇ ਵੀ ਬੂਹਾ ਖੁੱਲ੍ਹਾ ਹੈ ਅਤੇ ਕਣੀਆਂ ਪੈਂਦੀਆਂ ਵੀ ਥੋੜ੍ਹਾ ਜਿਹਾ ਦੋ ਪਲ ਖਲੋਵਾਂਗੇ ਅਤੇ ਮੁੜ ਕੇ ਕਣੀਆਂ ਰੁਕ ਜਾਣਗੀਆਂ ਚਲੇ ਜਾਵਾਂਗੇ। ਭਾਈ ਜੀ ਕਹਿੰਦੇ ਮਹਾਂਪੁਰਖ, ਮਹਾਂਪੁਰਖ ਦਾ ਅਰਥ ਹੁੰਦਾ ਆਪਾਂ ਕਹਿੰਦੇ ਮਹਾਂਪੁਰਖ ਆਏ ਨੇ, ਮਹਾਂਪੁਰਖ ਦਾ ਅਰਥ ਜਿਹੜਾ ਮਹਾਨ ਪਰਮਾਤਮਾ ਨਾਲ ਜੁੜਿਆ ਆਵੇ। ਇਹ ਨਹੀਂ ਵੀ ਗੱਡੀ ਵੱਡੀ ਲੈ ਲਈ, ਚੋਲਾ ਵੱਡਾ ਪਾ ਲਿਆ ਅਤੇ ਮਹਾਂਪੁਰਖ ਬਣਿਆ, ਨਾ ਨਾ। महान परमात्मा नाल जुड़न वाला महापुरुख है, भावे कोई भी होवे, महान परमात्मा है। महापुरुख अचान चक आप सारा दीपली ने उन वाचिए जान के नहीं सोते सिद्ध गनका वाड़े आए खलोता अंदर चले गए। वो गणका चवारे उपर है, उन्हें अपने सुभा के मुताबिक जिहड़ी किसी नूं आदत हुंदी है ना वह करता है। वह गणका ने आवाज मारी उपर आ जाओ, मैं इस पौड़ी दे विच उन्हां लोकां ने बेनती करना है जेड़े धर्म का बाणा पार करके अधर्म करते ने, धर्म का बाणा पा करके कहन लगी उपर आ जाओ। महापुरख बनना बड़ा औखा है। की होया वेसवा नूं कहिंदे धीए राणीए, धीए राणी असीं चले जाणा होणे अमीर हो गया ते आपां इह वी गुरबाणी च पढ़दे हां साध के संग नहीं कछ काल दर्शन भेड़त होत निहाल। ਇਹ ਨਹੀਂ ਵੀ ਬਾਬਾ ਸਾਹਿਬ ਜਿਹੜਾ ਨਿੱਕੀਆਂ ਲਾਚੀਆਂ ਕਰਕੇ ਦੇਵੇ, ਪਾਣੀ 'ਚ ਫੂਕਾਂ ਮਾਰ ਕੇ ਦੇਵੇ, ਕਾਗਜ਼ਾਂ 'ਤੇ ਕੋਈ ਲਿਖ ਕੇ ਦੇਵੇ, ਉਹ ਮਹਾਂਪੁਰਖ ਨਹੀਂ। ਮਹਾਂਪੁਰਖ ਹੋਇਆ ਜਿਹੜਾ ਮਹਾਨ ਪਰਮਾਤਮਾ ਦੇ ਨਾਲ ਸਾਨੂੰ ਰੀਕਨੈਕਟ ਕਰਦਾ, ਜੋੜਦਾ। ਵੇਸਵਾ ਨੇ ਕਹਿਣ ਲੱਗੇ ਧੀਏ ਰਾਣੀ ਅਸੀਂ ਚਲੇ ਜਾਣਾ, ਜਦੋਂ ਧੀਏ ਰਾਣੀ ਆਖਿਆ ਨਾ ਬੀਬੇ ਦੇ ਮਨ ਨੂੰ ਠੰਡ ਪੈ ਗਈ, ਥੱਲੇ ਉਤਰੀ ਮਨ ਭਰਿਆ, ਕਹਿੰਦੀ ਬਾਬਾ ਜੀ ਮੇਰੀ ਜ਼ਿੰਦਗੀ ਦੀ ਪਹਿਲੀ ਘਟਨਾ ਵੀ ਮੈਨੂੰ ਕਿਸੇ ਨੇ ਧੀ ਆਖਿਆ, ਮੈਨੂੰ ਕਹਿੰਦਾ ਤਾਂ ਕਿਸੇ ਨੇ ਧੀ ਆਖਿਆ ਹੀ ਨਹੀਂ, ਮੈਨੂੰ ਕਿਸੇ ਧੀ ਨਹੀਂ ਆਖਿਆ, ਮੇਰੀ ਜ਼ਿੰਦਗੀ ਦੀ ਪਹਿਲੀ ਘਟਨਾ ਵੀ ਮੈਨੂੰ ਤੁਸਾਂ ਧੀ ਆਖਿਆ, ਅਤੇ ਕਿਰਪਾ ਕਰੋ। ਧੀਆਂ ਨੂੰ ਮਾਪੇ ਦਿੰਦੇ ਹੁੰਦੇ ਨੇ ਜਿੰਨੀ ਕਿਸੇ ਦੀ ਗੁਜਾਇਸ਼। ਭਾਈ ਜੀ ਕਹਿੰਦੇ ਨੇ ਮਹਾਂਪੁਰਖ ਅਚਾਨ ਚੱਕ ਗਨਕਾ ਵਾੜੇ ਆਏ ਖਲੋਤਾ, ਦੁਰਮਤ ਦੇਖ ਦਿਆਲ ਹੋਏ। ਇਹ ਨਹੀਂ ਨਫ਼ਰਤ ਕੀਤੀ ਹੈ, ਆਪਾਂ ਅੰਗਰੇਜ਼ ਦਾ ਪੜ੍ਹਦੇ ਹਾਂ ਬੜਾ ਪਿਆਰਾ ਸ਼ਬਦ ਹੈ, ਹੇਠ ਸਿੰਜ ਨਾਟ ਸਿਨਰਜ, ਹੇਠ ਸਿੰਜ ਨਾਟ ਸਿਨਰਜ। ਪਾਪੀ ਨੂੰ ਨਫ਼ਰਤ ਨਾ ਕਰੋ, ਪਾਪ ਨੂੰ ਨਫ਼ਰਤ ਕਰੋ। ਪਾਪੀ ਨੂੰ ਨਫ਼ਰਤ ਨਹੀਂ ਕਰਨੀ, ਅਗਰ ਪਾਪੀ ਨੂੰ ਨਫ਼ਰਤ ਕਰਦੇ ਤਾਂ ਬਾਬਾ ਨਾਨਕ ਸੱਜਣ ਠਾਕੁਰ ਕੋਲ ਨਾ ਜਾਂਦਾ ਅਤੇ ਕੌਡੇ ਰਾਸ਼ ਕੋਲ ਨਾ ਜਾਂਦਾ। ਜਿਹੜਾ ਸਾਡਾ ਮਹਿਕਮਾ ਨਾ, ਮੈਂ ਆਮ ਤਵਾਲ ਆਉਂਦਾ ਨਹੀਂ ਨਾ, ਪਰਾਂ ਹੋ ਜਾ ਤੂੰ ਸ਼ਰਾਬ ਪੀਂਦਾ, ਤੂੰ ਪਰਾਂ ਹੋ ਜਾ ਸਿਰ ਮੁੰਨਿਆ, ਅਸੀਂ ਗਲਤ ਹਾਂ। ਸਾਨੂੰ ਸਿਰ ਮੁੰਨੇ ਨੂੰ ਨਫ਼ਰਤ ਨਹੀਂ ਕਰਨੀ ਚਾਹੀਦੀ, ਸਾਨੂੰ ਸ਼ਰਾਬੀ ਨਫ਼ਰਤ ਨਹੀਂ ਕਰਨੀ ਚਾਹੀਦੀ। ਉਹਨੂੰ ਜੱਫੀ ਪਾ ਕੇ ਆਖਿਓ ਭਰਾਵਾ ਆਪਾਂ ਗੁਰੂ ਗੋਬਿੰਦ ਸਿੰਘ ਦੇ ਪੋਤਾਂ, ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਸੁੰਦਰ ਦਾੜ ਹੈ, ਉਹਦੇ ਸਿਰ ਤੇ ਪੱਗ ਹੈ, ਤੇ ਬੰਦਾ ਉਹ ਹੁੰਦਾ ਨਾ ਪਿਓ ਦੇ ਨਾਲ ਮੁਹਾਂਦਰਾ ਮਿਲਿਆ, ਆਪਾਂ ਪਿਓ ਦੇ ਪੁੱਤ ਬਣੀਏ, ਆਪਾਂ ਗੁਰੂ ਗੋਬਿੰਦ ਸਿੰਘ ਵਰਗੇ ਜੀ ਪਲਾਲ ਆ ਨਾ, ਉਹੋ ਜਿਹੀ ਪੱਗ ਬੰਨੀਏ ਤੇ ਉਹੋ ਜਿਹਾ ਦਾੜਾ ਰੱਖੀਏ, ਨਫ਼ਰਤ ਨਾ ਕਰੀਏ। ਭਾਵ ਸ਼ਰਾਬੀ ਨੂੰ ਕਹਿਣਾ ਪਿਓ ਗੁਰਮੁਖਾ, ਗੁਰੂ ਕੇ ਸਿੱਖ ਸ਼ਰਾਬ ਨਹੀਂ ਪੀਂਦੇ। ਦੁਰਮਤ ਮਤ ਜੋ ਪੀਵਤੇ ਬਿਖਲੀ ਪਤ ਕਮਲੀ, ਆਪਾਂ ਨੂੰ ਗੁਰੂ ਨੇ ਆਖਿਆ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਗੁਰਮੁਖਾ ਸ਼ਰਾਬ ਨਾ ਪੀ ਅੰਮ੍ਰਿਤ ਛਾਕ। ਤੇ ਆਪਾਂ ਤਾਂ ਨਫ਼ਰਤ ਕਰਦੇ ਹਾਂ, ਜਿਹੜਾ ਸਾਧ ਹੈ ਨਾ, ਮੈਂ ਬੇਨਤੀ ਕੀਤੀ ਸਾਧ ਕੇ ਸੰਗ ਨਹੀਂ ਕਛ ਕਾਲ ਦਰਸ਼ਨ ਭੇੜ ਧੋਤ ਨਿਹਾਲ, ਉਹਨੂੰ ਵੇਖਣ ਦੇ ਨਾਲ ਬੰਦੇ ਦੀ ਤਕਦੀਰ ਤੇ ਤਸੀਰ ਬਣ ਜਾਂਦੀ ਹੈ। ਜਿਹੜੇ ਸੱਤ ਬਾਬਾ ਜਨੈਸ ਨੂੰ ਅੱਤਵਾਦੀ ਕਹਿੰਦੇ ਨੇ ਨਾ, ਉਹਨਾਂ ਦੀ ਘਟਨਾ ਵੇਖੀ ਅਸੀਂ। ਹਾਰਫ ਕੇ ਪਿੰਡ ਹੈ ਜ਼ਿਲ੍ਹੇ ਫਿਰੋਜ਼ਪੁਰ ਵਿੱਚ, ਉੱਥੇ ਗਏ ਅਤੇ ਦੁਪਹਿਰ ਦੇ ਥੈਮ 'ਤੇ ਰੋਟੀ ਖਾ ਕੇ ਬਾਹਰ ਪ੍ਰਸ਼ਾਦਾ ਛੱਕ ਕੇ ਬਾਹਰ ਨਿਕਲੇ। ਸੰਤ ਬਾਬਾ ਜਰਨੈਲ ਸਿੰਘ ਜਵਾਨ ਬੜੇ ਸਨ, ਐਡਾ ਗੱਭਰੂ ਬੰਦਾ, ਅਤੇ ਸੰਤ ਬਾਬਾ ਜਰਨੈਲ ਸਿੰਘ ਨੂੰ ਸਾਹਮਣੇ ਆ ਕੇ ਥਾਪੀਆਂ ਮਾਰਨ ਲੱਗ ਪਿਆ। ਹਾਰਫ ਕੇ ਪਿੰਡ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਮੱਲਾਂ ਵਾਲੇ ਲਾਗੇ, ਕਹਿੰਦਾ ਸਾਧਾ ਮੇਰੇ ਨਾਲ ਪੰਜਾ ਪਾ ਲਾ। ਸੰਤ ਜਰਨੈਲ ਸਿੰਘ ਦੇ ਮੱਥੇ 'ਤੇ ਤਿਉੜੀ ਨਹੀਂ ਆਈ, ਕੌੜਾ ਨਹੀਂ ਬੋਲਿਆ, ਹੱਸ ਕੇ ਕਹਿਣ ਲੱਗੇ ਪਿਆਰਿਆ ਮੈਂ ਗੁਰਮੁਖਾ ਮੈਂ ਤੇਰੇ ਨਾਲ ਕੀ ਪੰਜਾ ਪਾਉਣਾ, ਤੇਰੇ ਨਾਲ ਗੁਰੂ ਗੋਬਿੰਦ ਸਿੰਘ ਪੰਜਾ ਪਾਏਗਾ। ਰਾਤ ਪਈ, ਉਸਮਾਨ ਵਾਲਾ ਪਿੰਡ ਹੈ ਤੇ ਭਾਈ ਅਮਰੀਕ ਸਿੰਘ ਦੇ ਮਾਮੇ ਲੱਗਦੇ ਨੇ, ਉਹਨਾਂ ਦੇ ਘਰ ਸੰਤਾਂ ਦਾ ਆਸਣ ਸੀ, ਉੱਥੇ ਰਹਿਣਾ ਸੀ ਹਫ਼ਤਾ। ਉਹ ਨੌਜਵਾਨ ਆਇਆ ਔਰ ਕਹਿਣ ਲੱਗਾ ਮੈਂ ਸੰਤ ਜਰਨੈਲ ਸਿੰਘ ਨੂੰ ਮਿਲਣਾ, ਤੇ ਉਹਦੇ ਭਾਈ ਸਾਹਿਬ ਦੇ ਮਾਮਾ ਜੀ ਕਹਿਣ ਲੱਗੇ ਭਲਿਆ ਤੂੰ ਸ਼ਰਾਬ ਪੀਤੀ ਜਾ। ਸੰਤ ਜਰਨੈਲ ਸਿੰਘ ਨੇ ਆਵਾਜ਼ ਸੁਣ ਲਈ ਤੇ ਕਹਿਣ ਲੱਗੇ ਗੁਰਮੁਖ ਮੈਨੂੰ ਮਿਲਣਾ, ਤੁਹਾਨੂੰ ਕੀ ਤਰ੍ਹਾਂ ਆ ਜਾ ਲੈਣ ਦਿਓ। ਆਇਆ ਰਾਤ ਦੇ ਕੋ 9:30, ਕਹਿੰਦਾ ਸਾਧਾ ਬੜਾ ਕਰਾਮਾਤੀ ਤੂੰ, ਸੰਤ ਹੱਸਣ ਪੈ ਲੱਗ ਪਿਆ। ਕਹਿੰਦੇ ਆਪਣੇ ਨਾਲ ਲਵਾ, ਮੈਨੂੰ ਆਪਣੇ ਵਰਗਾ ਬਣਾ ਲਾ, ਆਪਣੇ ਨਾਲ ਲਾ ਲਾ, ਜਿਹੜਾ ਦੁਪਹਿਰੇ ਥਾਪੀਆਂ ਮਰਦਾ ਸੀ। ਕਹਿਣ ਲੱਗੇ ਗੁਰਮੁਖਾ ਸਾਡੇ ਨਾਲ ਰਲਣਾ ਤੇ ਅੰਮ੍ਰਿਤ ਛਕ। ਉਹਨੇ ਅੰਮ੍ਰਿਤ ਛਕਿਆ, 5 ਕਿੱਲੇ ਪੈੜੀ ਸੀ, 2.5 ਕਿੱਲੇ ਪੈੜੀ ਵੇਚ ਕੇ ਤੇ ਬਿਸ਼ੂ ਰਾਮ ਥਾਣੇਦਾਰ ਨੂੰ ਉਹਨੇ ਗੱਡੀ ਚੜਾਇਆ ਤੇ ਸੰਤ ਬਾਬਾ ਜਰਨੈਲ ਸਿੰਘ ਨੂੰ ਕਹਿਣ ਲੱਗਾ ਮਿੱਤਰਾ ਜੇ ਯਾਰੀ ਪਾਈਓ ਨਾ ਤੇ ਮੈਂ ਅਨਪੜ੍ਹ ਤੂੰ ਬਾਣੀ ਪੜਿਆ ਤੇ ਮੈਨੂੰ ਬਾਂਹ ਫੜ ਕੇ ਤੇ ਸੱਚਖੰਡ ਨਾਲ ਲੈ ਜੀ। ਉਹ ਮਹਾਂਪੁਰਸ਼ਾਂ ਦੇ ਅੱਗੇ ਪਹਿਰਾ ਦਿੰਦਾ ਤੇ ਗੁਰਮੁਖ ਉਹ ਸ਼ਹੀਦ ਹੋਇਆ ਇੱਥੇ। ਚਿੱਟਾ ਅਨਪੜ੍ਹ ਬੰਦਾ ਸੀ ਰਸਾਲ ਸਿੰਘ ਆਰਫ ਕੇ ਪਿੰਡ ਦਾ, ਇਹਦੇ ਸਾਧ ਭਾਵ ਸੰਤ ਦੇ ਵੇਖਣ ਦੇ ਨਾਲ ਹੀ ਗੁਰਮੁਖ ਬੰਦੇ ਦੇ ਵਿਚਾਰ ਬਦਲ ਜਾਂਦੇ ਨੇ, ਉਹਨੂੰ ਸਾਧ ਕਹਿੰਦੇ ਹਨ। ਮਹਾਂਪੁਰਖ ਦੁਰਮਤ ਦੇਖ ਦਿਆਲ ਹੋਏ, ਹੱਥੋਂ ਉਸਨੂੰ ਦਿੱਤੋ ਉਸ ਤੋਤਾ। ਕਹਿਣ ਲੱਗੇ ਧੀਏ ਰਾਣੀਏ ਆ ਤੋਤਾ ਲੈ ਤੇ ਸਵੇਰੇ ਨਹਾ ਕਰਕੇ ਤੇ ਅੱਗੇ ਅੱਗੇ ਰਾਮ ਰਾਮ ਕਹੀ ਚੱਲੀ ਤੇ ਗੱਲ ਬਣ ਜਾਏਗੀ। ਤੋਤੇ ਨੂੰ ਉਹ ਬੀਬੀ ਇਸ਼ਨਾਨ ਕਰਦੀ ਹੈ, ਤੋਤੇ ਨੂੰ ਕਹਿੰਦੀ ਗੰਗਾ ਰਾਮਾ ਬੋਲ ਰਾਮ। ਭਾਈ ਸਾਹਿਬ ਭਾਈ ਗੁਰਦਾਸ ਨੇ ਮੋਹਰ ਲਈ, ਕਹਿੰਦੇ ਗਏ ਬਕੁੰਠ ਬਬਾਨ ਚੜ ਨਰਕੇ ਵਿੱਚ ਨਖਾ ਦੋਸ ਗੋਤਾ। ਬਕੁੰਠ ਕਹਿੰਦੇ ਨੇ ਸੱਚਖੰਡ ਨੂੰ, ਇਹ ਜਿਹੜਾ ਵਿਰਾਗੀ ਪੱਧਰ ਸਾਡੇ ਹਿੰਦੁਸਤਾਨ ਦਾ ਆਪਾਂ ਸੱਚਖੰਡ ਕਹਿੰਦੇ ਹਾਂ, ਮੁਸਲਮਾਨ ਵਿਸ਼ ਕਹਿੰਦੇ ਨੇ ਤੇ ਵਿਰਾਗੀ ਮਹਾਤਮਾ ਕਹਿੰਦੇ ਨੇ ਬਕੁੰਠ। ਬਕੁੰਠ ਦਾ ਭਾਵ ਜਿੱਥੇ ਦੁੱਖ ਨਾ ਹੋਵੇ, ਜਿਹਨੂੰ ਆਪਾਂ ਗੁਰਬਾਣੀ 'ਚ ਬੇਗਮਪੁਰਾ ਕਹਿੰਦੇ ਹਾਂ। ਸੱਚਖੰਡ ਗਈ ਬਕੁੰਠ ਬਬਾਨ ਚੜ ਨਰਕੇ ਵਿੱਚ ਨਾ ਖਾਧੋ ਸਗੋਤਾ। ਨਰਕਾਂ 'ਚ ਨਹੀਂ ਜਾਣਾ ਪਿਆ, ਇਹ ਪੰਕਤੀ ਕਹਿੰਦੀ ਜੇ ਸਿਮਰਤ ਗਨਕਾ ਸੀ ਉਧਰੀ ਤਾ ਕੋ ਜਸ ਉਧਾਰੋ। ਜਿਸ ਪਰਮਾਤਮਾ ਦੀ ਸਿਮਰਨ ਕਰਕੇ ਗਣਕਾ ਦਾ ਕਲਿਆਣ ਹੋ ਗਿਆ, ਤੂੰ ਹੀ ਭਾਈ ਉਸ ਪਰਮਾਤਮਾ ਦੇ ਨਾਂ ਨੂੰ ਆਪਣੇ ਹਿਰਦੇ ਦੇ ਵਿੱਚ ਧਾਰਨਾ ਕਰ। ਜਿਹੜਾ ਉਧਾਰੋ ਹੈ ਨਾ, ਇਹ ਦੋ ਸ਼ਬਦਾਂ ਦਾ ਮੇਲ ਹੈ, ਕੰਬੀਨੇਸ਼ਨ। ਔਰ ਹਿਰਦਾ ਧਾਰੋ ਧਾਰਨਾ ਕਰ, ਆਪਣੇ ਹਿਰਦੇ ਦੇ ਵਿੱਚ ਉਸ ਪਰਮਾਤਮਾ ਦੇ ਨਾਮ ਨੂੰ ਧਾਰਨਾ ਕਰ।
ਰਹਾਓ
ਸ਼ਬਦ ਹੀ ਰਹਾਓ ਹੈ ਨਾ, ਇਹ ਸਾਨੂੰ ਥੋੜਾ ਜਿਹਾ ਪਿਆਰ ਨਾਲ ਜਿਵੇਂ ਆਪਾਂ ਨਿੱਕੇ ਬੱਚਿਆਂ ਦੇ ਮੂੰਹ ਤੇ ਫਟੋਕੀ ਮਾਰਦੇ ਲਾਡ ਨਾਲ, ਇਹ ਰਾਓ ਸਾਨੂੰ ਫਟੋਕੀ ਮਾਰ ਕੇ ਕਹਿੰਦੀ ਗੁਰਮੁਖਾ ਕਥਾ ਖਰੀ ਜਾਣਾ ਗਿਆਨੀ ਸਿਆ, ਉਹ ਸੁਣਨ ਵਾਲਿਆ ਸੁਣੀ ਜਾਣਾ ਕਿਤੇ ਪਰਮਾਤਮਾ ਨਾਮ ਹਿਰਦੇ ਵਿੱਚ ਧਾਰਨ ਕੀਤਾ ਕਿ ਨਹੀਂ ਕੀਤਾ, ਧਾਰਨ ਕੀਤਾ ਕਿ ਨਹੀਂ ਕੀਤਾ। ਇਸ ਕਰਕੇ ਤੂੰ ਵੀ ਹਿਰਦੇ ਚ ਧਾਰਨ ਕਰਨਾ ਕਰ।
ਅਟਲ ਪਯੋ ਧਰੂ ਜਾ ਕੇ ਸਿਮਰਨ,
ਜਿਹਦੇ ਸਿਮਰਨ ਕਰਕੇ ਧਰੂ ਭਗਤ ਨੂੰ ਅਟਲ ਪਦਵੀ ਪ੍ਰਾਪਤੀ ਹੋਈ। ਹੁਣ ਗੁਰਮੁਖੋ ਵੇਖੋ ਵੀ ਮਹਾਨ ਬਾਬਾ ਧਰੂ ਕੀ ਚੀਜ਼ ਹੈ। ਬਾਣੀ ਸਾਨੂੰ ਸਿੱਖਿਆ ਦਿੱਤੀ ਵੀ ਗੁਰਮੁਖਾ ਤੂੰ ਰੱਬ ਦਾ ਨਾਮ ਤਾਂ ਜਪਦਾ, ਪਰ ਜਿਵੇਂ ਧਰੂ ਜਪਦਾ ਉਸ ਤਰ੍ਹਾਂ ਜਪ, ਉਹਦੇ ਕੋਲ ਸਿੱਖ ਨਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਲਾਦ ਜਪਿਓ ਹਰ ਜੈਸੇ। ਜਿਵੇਂ ਧਰੂ ਭਗਤ ਪ੍ਰਹਲਾਦ ਨੇ ਪਰਮਾਤਮਾ ਦਾ ਨਾਮ ਜਪਿਆ, ਤੂੰ ਵੀ ਉਤਨਾ ਹੀ ਜਾਪ। ਜਦੋਂ ਧਰੂ ਦੀ ਅਸੀਂ ਗੱਲ ਪੜ੍ਹਦੇ ਹਾਂ ਨਾ, ਉਹਦੀ ਮਾਂ ਦੇ ਅੱਗੇ ਸਾਡਾ ਸਿਰ ਚੁੱਕ ਜਾਂਦਾ। ਆਪਾਂ ਤਾਂ ਗੁਰਮੁਖੋ ਲੱਖਾਂ ਗੁਨਾਹ ਕਰਕੇ ਤੇ ਆਪਾਂ ਕਹਿੰਦੇ ਮੈਂ ਨਹੀਂ ਕੀਤਾ, ਉਹਨੇ ਕਰਾਇਆ, ਕੀਤਾ ਤਾਂ ਤੂੰ ਨਾ। ਆਪਾਂ ਗਲਤੀ ਕਰਕੇ ਤੇ ਫਿਰ ਵੀ ਦੂਜਿਆਂ ਤੋਂ ਸੁੱਟਦੇ ਹਾਂ। ਮੈਂ ਬਾਬੇ ਧਰੂ ਦੀ ਮਾਂ ਨੂੰ ਮੱਥਾ ਟੇਕਦਾ। ਭਾਈ ਸਾਹਿਬ ਭਾਈ ਜੀ ਕਹਿੰਦੇ ਧਰੂ ਹੱਸਦਾ ਕਰ ਆਇਆ, ਕਰ ਪਿਆਰ ਪਿਓ ਕੁਛੜ ਲੀਤਾ। ਛੋਟਾ ਜਿਹਾ ਬੱਚਾ ਹੈ, ਖੇਡਦਾ ਖੇਡਦਾ ਤੇ ਪਿਓ ਦੀ ਗੋਦੀ 'ਚ ਬਹਿ ਗਿਆ। ਧਰੂ ਦੇ ਪਿਓ ਦਾ ਨਾਂ ਸੀ ਉਤਾਨ ਪਾਦ। ਜਿਹੜੀ ਮਤੇਈ ਸੀ ਬੜੀ ਉਂਤਰੀ ਹੁੰਦੀ, ਗੁਰੂ ਕਿਰਪਾ ਕਰ ਦੁਸ਼ਮਣ ਦੀ ਮਤੇਵੀ ਨਾ ਆਵੇ। ਧਰੂ ਹੱਸਦਾ ਕਰ ਆਇਆ ਕਰ ਪਿਆਰ ਪਿਓ ਕੁਛੜ ਲਿੱਤਾ, ਬਾਹੋਂ ਪਗੜ ਅਠਾਲਿਆ, ਮਨ ਵਿੱਚ ਰੋਸ ਮਤਰੇਈ ਕੀਤਾ। ਮਤਰੇਈ ਤੋਂ ਗੱਲ ਜਾਰੀ ਨਾ ਕੀਤੀ, ਇੱਕ ਲਫ਼ਜ਼ ਹੈ ਸੈਂਸੇਟਿਵ ਅੰਗਰੇਜ਼ੀ 'ਚ, ਫਲਾਣਾ ਸੈਂਸੇਟਿਵ ਬੜਾ ਹਰ ਗੱਲ ਨੋਟ ਕਰਦਾ। ਧਰੂ ਭਗਤ ਬੜਾ ਸੈਂਸੇਟਿਵ ਸੀ, ਮਨ ਭਰ ਗਿਆ, ਰੋਣ ਆਉਂਦਾ ਪਰ ਮਨ 'ਤੇ ਇੰਨੀ ਸੱਟ ਲੱਗੀ, ਰੋਣ ਆਉਂਦਾ ਬਾਹਰ ਨਿਕਲਦਾ ਨਹੀਂ, ਬੁੱਲ ਫਰਕੀ ਜਾਂਦੇ ਨੇ। ਜਦੋਂ ਰੋਣ ਚੋਏ ਨਾ ਬੰਦਾ ਤੇ ਗਲੇਡੂ ਨਾਲ ਨਿਕਲ ਤੇ ਬੁੱਲ ਫਰਕਣ, ਉਹਨੂੰ ਕਹਿੰਦੇ ਡੱਡੋ ਲਿਖਾਂ। ਡੱਡੋ ਲਿੱਕਾ ਮਾਂ ਪੁੱਛੇ ਤੂੰ ਸਵਾਣੀ ਹੈ ਕਿ ਸੀਤਾ, ਕਹਿਣ ਲੱਗਾ ਮਾਂ ਤੂੰ ਰਾਣੀ ਨੀ ਕਿ ਨੌਕਰਾਣੀ ਹੈ। ਧੰਨ ਮਾਂ ਉਹਦੀ, ਕਹਿਣ ਲੱਗੀ ਪੁੱਤਰਾ ਮੇਰੀ ਕਮਜ਼ੋਰੀ ਹੋ, ਸਵਾਣੀ ਹਾਂ ਮੈਂ ਜਨਮ ਦੀ, ਨਾਮ ਨਾ ਭਗਤੀ ਕਰਮ ਦ੍ਰਿੜੀਤਾ, ਪੁੱਤ ਮੈਂ ਰਾਜੇ ਦੀ ਧੀ ਆ, ਰਾਜੇ ਨਾਲ ਵਿਆਹੀ ਆ, ਤੇ ਤੇਰੀ ਬੇਪਤੀ ਤਾਂ ਵੀ ਤੇਰੀ ਮਾਂ ਨੇ ਰੱਬ ਦਾ ਨਾਂ ਨੀ ਲਿਆ ਤੇ ਮਾਂ ਦੀ ਕਮਜ਼ੋਰੀ ਕਰਕੇ ਤੇਰੀ ਪਤਨ ਤੇਰਾ ਅਪਮਾਨ ਹੋਇਆ, ਮੇਰੀ ਕਮਜ਼ੋਰੀ ਹੈ। ਫਿਰ ਕਹਿਣ ਲੱਗਾ ਕਿਵੇਂ ਕਰੀਏ, ਮਾਂ ਕਹਿਣ ਲੱਗੀ ਪੁੱਤ ਪਰਮੇਸ਼ਰ ਅਰਾਧੀਏ ਜਿੱਦੋਂ ਹੋਈਏ ਪਤ ਪਨੀਤਾ, ਵਾਹਿਗੁਰੂ ਦਾ ਨਾਮ ਲੈ ਜਿਹਦੇ ਕਰਕੇ ਬੰਦਾ ਜਿਹੜਾ ਪਤ ਤੋਂ ਪਨੀਤ ਹੋ ਜਾਂਦਾ ਉਹਦੀ ਮੈਲ ਲਹਿ ਜਾਂਦੀ ਹੈ, ਬਾਹਰ ਚੱਲਿਆ ਕਰਨ ਤਾਪ ਮਨ ਬਰਾਗੀ ਭਾਇਆ ਤੀਤਾ। 5 ਸਾਲ ਦੇ ਬੱਚੇ ਦੇ ਮਨ ਨੂੰ ਗੱਲ ਛੁਪ ਗਈ, ਤੁਰ ਪਿਆ। ਆਪਾਂ ਤਾਂ ਕਹਿੰਦੇ ਵੀ ਕਾਕਾ ਹਨੇਰਾ ਜਿਹਾ ਕੁੰਡਾ ਢੋਇਆ, ਮੈਨੂੰ ਬਾਹਰ ਡਰ ਆਉਂਦਾ ਡਰ, ਰਾਤ ਨੂੰ ਬੂਹਾ ਬੰਦ ਕਰਨ ਤੇ ਬੱਤੀ ਬੁਝੀ ਹੋਵੇ ਨਾ, ਕਿ ਆਪਾਂ ਕਹਿੰਦੇ ਬੂਹਾ ਤੂੰ ਢੋ ਦੇ ਮੈਨੂੰ ਹਨੇਰੇ ਚ ਡਰ ਜਿਹਾ ਆਉਂਦਾ। ਧੰਨ ਧਰੂ 5 ਸਾਲ ਦਾ ਬੱਚਾ ਤਪ ਕਰਨ ਘਰੋਂ ਤੁਰ ਪਿਆ। ਹੁਣ ਵੱਡਾ ਪੁੱਤ ਹੈ, 2 ਪੁੱਤ ਸਨ ਉਹਦੇ, ਇਹ ਵੱਡਾ ਹੈ। ਰਾਜਾ ਕਹਿਣ ਲੱਗਾ ਵੀ ਇੰਨਾ ਗੁਸੈਲ ਉਹਨੇ ਕਹਿ ਆਪ ਕਹਿਣ ਲੱਗਾ ਹੈ ਤਾਂ ਤੂੰ ਮੇਰਾ ਪੁੱਤ, ਇੰਨਾ ਗੁੱਸਾ ਨਾ ਕਰ ਪੁੱਤਰਾ, ਅੱਧਾ ਰਾਜ ਭਾਗ ਸਾਂਭ ਲਾ। ਧਰੂ ਕਹਿਣ ਲੱਗਾ ਕਮਾਲ ਦੀ ਗੱਲ, ਅਜੇ ਮੈਂ ਰੱਬ ਦਾ ਨਾਂ ਲੈਣ ਚੱਲਿਆ ਤੇ ਮੈਨੂੰ ਮੇਰਾ ਪਿਓ ਕਹਿੰਦਾ ਵੀ ਅੱਧਾ ਸਾਂਭ ਲਾ, ਤੇ ਜੇ ਰੱਬ ਦਾ ਨਾਂ ਲਵਾਂ ਤੇ ਕੀ ਮਿਲੇਗਾ। ਸਾਡੇ ਪ੍ਰਾਤਨ ਗ੍ਰੰਥਾਂ ਦੇ ਮੁਤਾਬਕ ਕਹਿੰਦੇ ਉਹਨੇ 36,000 ਵਰ੍ਹਾ ਰਾਜ ਕੀਤਾ ਧਰੂ ਭਗਤ ਨੇ, ਜੋ ਪ੍ਰਾਤਨ ਗ੍ਰੰਥਾਂ 'ਚ ਲਿਖਿਆ। ਇਸ ਪ੍ਰਕਾਰ ਇੱਥੇ ਗੁਰਦੇਵ ਕਹਿੰਦੇ ਨੇ ਪੰਡਿਤ ਜੀ, ਜਿਸ ਪਰਮਾਤਮਾ ਦੇ ਸਿਮਰਨ ਕਰਕੇ ਧਰੂ ਭਗਤ ਨੂੰ ਅਟਲ ਪਦਵੀ ਮਿਲੀ,
ਹਰ ਨਿਰਭੈ ਪਦ ਪਾਇਆ,
ਪਦਵੀ ਮਿਲੀ ਵੀ ਜਿੱਥੇ ਮਨੁੱਖ ਨੂੰ ਖੌਫ ਹੀ ਨਹੀਂ ਆਉਂਦਾ, ਨਿਰਭੈ ਤੋਂ ਪਾਪ ਬੇਖੌਫ ਭੈ ਤੋਂ ਰਹਿਤ,
ਦੁੱਖ ਹਰਤਾ ਇਹ ਬਿਦ ਕੋ ਸੁਆਮੀ,
ਸੁਆਮੀ ਦਾ ਭਾਵ ਹੈ ਮਾਲਕ, ਜਿਹੜਾ ਉਹ ਪਰਮਾਤਮਾ ਨਾ ਮਾਲਕ, ਉਹ ਦੁੱਖਾਂ ਦੀ ਨਿਵਿਰਤੀ ਕਰਨ ਵਾਲਾ ਹੈ।
ਤੈ ਕਾਹੇ ਬਿਸਰਾਇਆ,
ਚੇਤੇ ਕਰਨਾ ਤੂੰ ਉਹਨੂੰ ਚੇਤੇ ਨਹੀਂ ਕਰਦਾ। ਆਪਾਂ ਨੂੰ ਬਾਕੀ ਸਾਰੀਆਂ ਚੀਜ਼ਾਂ ਚੇਤੇ ਨੇ। 2 ਗੱਲਾਂ ਆਪਣੇ ਬਜ਼ੁਰਗਾਂ ਦੀ ਆਮ ਆਪਾਂ ਲਿਖਿਆ ਪੜ੍ਹਦੇ ਹਾਂ, ਮੌਤ ਤੇ ਰੱਬ ਨੂੰ ਚੇਤੇ ਰੱਖੋ। ਜਦੋਂ ਮੌਤ ਚੇਤੀ ਆਉਂਦੀ ਹੈ ਨਾ, ਵੱਡਿਆਂ ਵੱਡੇ ਨੂੰ ਤੇੜੀਆਂ ਆ ਜਾਂਦੀਆਂ ਨੇ। ਗੁਰਦੇਵ ਕਹਿੰਦੇ ਪਿਆਰਿਆ, ਸਰੀਰ ਤਿਆਗਣ ਤੋਂ ਬਾਅਦ ਜੀ ਦੇ ਵਿੱਚ ਭੇਦ ਹੋਣਾ, ਤੂੰ ਉਹਨੂੰ ਚੇਤੇ ਕਰ, ਕਿਉਂ ਭੁੱਲ ਗਿਆ ਹੈ।
ਜਬ ਹੀ ਸਰਣ ਗਹੀ ਕਿਰਪਾ ਨਿਧ,
ਕਿਰਪਾ ਨਿਧ ਭਾਵੇਂ ਨਿਧ ਕਹਿੰਦੇ ਨੇ ਖਜ਼ਾਨੇ ਨੂੰ, ਬੈਂਕ ਨੂੰ, ਕਿਰਪਾ ਦਾ ਖਜ਼ਾਨਾ, ਕਿਰਪਾ ਦੀ ਬੈਂਕ, ਰਹਿਮਤ ਦੀ ਬੈਂਕ। ਜਬ ਹੀ ਸਰਣ ਗਹੀ ਕਿਰਪਾ ਨਿਧ, ਜਦੋਂ ਕਿਰਪਾ ਦੇ ਖਜ਼ਾਨੇ ਪਰਮਾਤਮਾ ਦੀ ਸ਼ਰਨ ਨੂੰ ਗ੍ਰਹਿਣ ਕੀਤਾ, ਉਹਦੀ ਸ਼ਰਨ ਵਿੱਚ ਆਉਣਾ ਕੀਤਾ,
ਗੱਜ ਗਰਾਹ ਤੇ ਛੂਟਾ,
ਕਦੇ ਜ਼ਿੰਦਗੀ ਦੇ ਵਿੱਚ ਪਟਨਾ ਸਾਹਿਬ ਜਾਣ ਦਾ ਮੌਕਾ ਮਿਲੇ ਤੇ ਪਟਨਾ ਸਾਹਿਬ ਦੇ ਥੋੜਾ ਜਿਹਾ ਲਾਗੇ ਇੱਕ ਅਸਥਾਨ ਬਣਿਆ, ਜੇ ਸਥਾਨ ਹਾਥੀ ਨੇ ਉਸ ਪਰਿਪੂਰਨ ਪਰਮਾਤਮਾ ਦੇ ਅੱਗੇ ਰੁੜਦਾ ਹੋਇਆ ਫੁੱਲ ਲੈ ਕੇ ਤੇ ਦੁਆ ਕੀਤੀ ਤੇ ਪਰਮਾਤਮਾ ਨੇ ਉਸ ਹਾਥੀ ਨੂੰ ਉੱਥੇ ਮੁਕਤ ਕਰਾਇਆ। ਉਹ ਪਟਨਾ ਸਾਹਿਬ ਦੇ ਲਾਗੇ ਅਸਥਾਨ ਬਣਿਆ ਹੋਇਆ। ਕਹਿੰਦੇ ਵੀ ਜਿਸ ਪਰਮਾਤਮਾ ਦੀ ਸ਼ਰਨ ਲੈਣ ਦੇ ਨਾਲ, ਗਰਾਹ ਕਹਿੰਦੇ ਨੇ ਤੰਦੂਏ ਨੂੰ, ਇੱਕ ਤੰਦੂਆ ਜਾਨਵਰ ਹੁੰਦਾ ਜਿਵੇਂ ਸ਼ੇਰ ਆ ਜੰਗਲ ਦੇ ਜਾਨਵਰਾਂ ਨੂੰ ਮਾਰਦਾ ਨਾ, ਇਸੇ ਤਰ੍ਹਾਂ ਪਾਣੀ ਦੇ ਵਿੱਚ ਇੱਕ ਤੰਦੂਆ ਹੁੰਦਾ ਜਿਹਨੂੰ ਇੱਥੇ ਗਰਾਹ ਲਿਖਿਆ। ਉਸ ਗਰਾਹ ਉਸ ਤੰਦੂਏ ਦੇ ਕੋਲੋਂ ਪਰਮਾਤਮਾ ਦੀ ਸ਼ਰਨ ਲੈਣ ਕਰਕੇ ਜਿਵੇਂ ਹਾਥੀ ਮੁਕਤ ਹੋ ਗਿਆ, ਤੂੰ ਵੀ ਉਹਦੀ ਸ਼ਰਨ ਲੈਣਾ ਕਰ।
ਮਹਿਮਾ ਨਾਮ ਕਹਾਂ ਲਓ ਬਰਨੋ,
ਕਹਿੰਦੇ ਪੰਡ ਜੀ ਪਰਮਾਤਮਾ ਦੇ ਨਾਮ ਦੀ ਮਹਿਮਾ ਕੀ ਕਰਾਂ, ਇਹ ਕਹੀ ਨਹੀਂ ਜਾਂਦੀ, ਅੰਤ ਨਹੀਂ ਆਉਂਦਾ।
ਰਾਮ ਕਹਿਤ ਬੰਧਨ ਤਿਹ ਟੂਟਾ,
ਰਾਮ ਪਰਮਾਤਮਾ ਨੂੰ ਚੇਤੇ ਕਰਕੇ ਜਿਹੜੇ ਬੰਦੇ ਦੇ ਬੰਧਨ ਪਏ ਨੇ ਨਾ, ਇਹ ਟੁੱਟ ਜਾਂਦੇ ਹਨ।
ਅਜਾ ਮਲ ਪਾਪੀ ਜਗ ਜਾਨੇ, ਨਿਮਖ ਮਾਹੇ ਨਿਸਤਾਰਾ,
ਜਿਹੜਾ ਅਨਾਮਲ ਹੋਇਆ ਗੁਰਮੁਖ ਦਾ ਪਿਓ ਕਥਾ ਵਾਰਕ ਸੀ, ਇਹ ਖਾਨਦਾਨੀ ਕਥਾ ਵਾਰਕ ਸਨ, ਇਹਦਾ ਪਿਓ ਕਥਾ ਵਾਰਕ, ਇਹਦਾ ਦਾਦਾ ਕਥਾ ਵਾਰਕ, ਰਾਜੇ ਨੇ ਜਿਵੇਂ ਰੱਖੇ ਹੁੰਦੇ ਨੇ। ਇਹਦਾ ਪਿਓ ਜਦੋਂ ਮਰਨ ਲੱਗਾ ਨਾ, ਆਖਿਰ ਸਾਰਿਆਂ ਜਾਣਾ, ਉਹਨੇ ਆਖਿਆ ਪੁੱਤਰਾ ਵੀ ਮੇਰੇ ਤੋਂ ਬਾਅਦ ਤੇਰੀ ਡਿਊਟੀ ਆਉਣੀ ਹੈ, ਤੇ ਇੱਕ ਗੱਲ ਦਾ ਖਿਆਲ ਰੱਖੀ, ਜਿਹੜਾ ਆ ਫਲਾਨਾ ਰਾਹ ਨਾ, ਇਹ ਰਸਤੇ ਥਾਣੀ ਨਹੀਂ ਜਾਣਾ। ਸਾਰੇ ਜਣੇ ਗੁਰਮੁਖੋ ਅੰਦਰ ਝਾਤੀ ਮਾਰੋ। ਇਹ ਕੁਦਰਤੀ ਸਾਡੇ ਮਨ ਦੀ ਕਮਜ਼ੋਰੀ ਵੀ ਜਿਹੜੀ ਗੱਲ ਤੋਂ ਸਾਨੂੰ ਰੋਕਿਆ ਜਾਏ ਨਾ, ਉਹ ਕਰਨ ਨੂੰ ਜੀ ਕਰਦਾ। ਜਿਵੇਂ ਸਾਨੂੰ ਡਾਕਟਰ ਸਾਹਿਬ ਕਹਿਣ ਨਾ ਵੀ ਲੂਣਾ ਖਾਇਆ ਕਰ, ਤੇ ਆਪਾਂ ਕਹਿੰਦੇ ਕਦੇ ਕਦੇ ਪਕੌੜੇ ਖਾ ਲਿਆ ਕਰਾਂ, ਲੂਣ ਆਪਾਂ ਰੋਜ਼ ਖਾਂਦੇ ਹਾਂ, ਪਰ ਡਾਕਟਰ ਨੇ ਆਖਿਆ ਤੇ ਕਹਿੰਦਾ ਕਦੇ ਕਦੇ ਪਕੌੜੇ ਖਾ ਲਿਆ ਕਰਾਂ, ਉਹਦਾ ਗੁੜ ਨਾ ਖਾਵੀਂ। ਕਹਿੰਦਾ ਜੀ ਵੈਸੇ ਖਾਂਦਾ ਤਾਂ ਨਹੀਂ, ਹਫ਼ਤੇ ਬਾਅਦ ਜੇ ਖਾ ਲਈਏ ਤਾਂ ਮਾੜੀ ਚੀਜ਼ ਤਾਂ ਨਹੀਂ। ਮੇਰੇ ਕਹਿਣ ਤੋਂ ਭਾਵ ਵੀ ਜਿਹੜੀ ਗੱਲ ਤੋਂ ਰੋਕਿਆ ਜਾਵੇ ਇਹ ਮਨ ਕਰਨਾ ਚਾਹੁੰਦਾ। ਪਿਓ ਚੜ੍ਹਾਈ ਕਰ ਗਿਆ, ਇਹ ਕਥਾ ਕਰਨ ਲੱਗ ਪਿਆ। ਇਹਦੇ ਮਨ ਵਿੱਚ ਵਾਰ ਵਾਰ ਖਿਆਲ ਆਉਂਦਾ ਵੀ ਬਾਪੂ ਕਹਿੰਦਾ ਸੀ ਇਸ ਰਸਤੇ ਨਾ ਜਾਈ, ਤੇ ਭਲਾ ਜਾ ਕੇ ਵੇਖੀਏ ਤਾਂ ਸਹੀ। ਲੰਘਿਆ, ਉਹ ਬੇਸਵਾਵਾਂ ਦਾ ਬਾਜ਼ਾਰ ਸੀ, ਤੇ ਬੇਸਵਾ ਤੋਂ ਇੰਨਾ ਪ੍ਰਭਾਵਿਤ ਹੋਇਆ ਵੀ ਇਹ ਕਰਮ ਕੀਤਾ, ਪਾਪ ਗੁਰਮੁਖ ਨੰਗਾ ਹੋ ਜਾਂਦਾ। ਇਹ ਗੱਲ ਯਾਦ ਰੱਖਿਆ, ਜੇ ਆਪਾਂ ਸਿੱਖ ਹਾਂ ਆਪਾਂ ਬੰਦਿਆਂ ਤੋਂ ਪਰਦਾ ਕਰ ਲਾਂਗੇ, ਪਰ ਇਸ ਬਾਪੂ ਤੋਂ ਪਰਦਾ ਨਹੀਂ ਜੀ ਹੋਣਾ। ਆਪਾਂ ਹੇਰਾਫੇਰੀ ਕਰਦੇ ਤੇ ਪਰਦੇ ਰੱਖਦੇ ਨਾ, ਰੱਬ ਤੋਂ ਪਰਦਾ ਨਹੀਂ ਜੀ ਹੋਣਾ, ਇਹ ਪਰਦਾ ਨਹੀਂ ਹੋਣਾ। ਆਖਿਰ ਉਹਦੀ ਬਦਨਾਮੀ ਹੋ ਗਈ। ਰਾਜਾ ਬੜਾ ਨੇਕ ਸੀ, ਦਿਆਲੂ ਸੀ, ਉਹਨੇ ਅਜਾਮਲ ਨੂੰ ਅੱਡ ਕਰਕੇ ਆਖਿਆ ਵੀ ਅਜਾਮਲ ਤੇਰਾ ਪਿਓ ਸਾਰਾ ਦਾਦਾ ਵੱਡੇ ਵਡੇਰਿਆਂ ਤੋਂ ਸਾਡਾ ਤੁਹਾਡਾ ਪ੍ਰੇਮ ਪਿਆਰ ਹੈ, ਤੇ ਮੈਨੂੰ ਤੇਰੀ ਆਹ ਕਰਤੂਤ ਦਾ ਪਤਾ ਲੱਗਾ ਤੇ ਇਹ ਉੱਧਰ ਨਾ ਜਾਇਆ ਕਰ। ਵੇਖੋ ਬੰਦੇ ਦੀ ਮੱਤ ਮਾਰੀ ਜਾਏ। ਇਹ ਕਹਿਣ ਲੱਗਾ ਰਾਜਾ ਆਹ ਚੁੱਕ ਅਸਤੀਫਾ, ਮੈਂ ਤੇਰੀ ਕਥਾ ਵਰਗ ਦੀ ਨੌਕਰੀ ਵੀ ਛੱਡੀ। ਉਹ ਕਹਿਣ ਲੱਗਾ ਮੇਰੇ ਨਗਰ ਚੋਂ ਨਿਕਲ ਜਾ। ਕਹਿਣ ਲੱਗਾ ਮੈਂ ਤੇਰਾ ਨਗਰ ਵੀ ਛੱਡਿਆ, ਜਿਹੜਾ ਕੋਈ ਪਰਿਵਾਰ ਦੇ ਮੈਂਬਰ ਸੀ, ਕਈਆਂ ਨਫ਼ਰਤ ਕਰਕੇ ਉਹਨੂੰ ਛੱਡ ਦਿੱਤਾ, ਜੰਗਲ ਦੇ ਵਿੱਚ ਰਹਿਣ ਲੱਗ ਪਿਆ। ਤੇ ਕੀ ਕਰਦਾ ਵੀ ਜਾਨਵਰ ਮਾਰ ਕੇ ਤੇ ਆਪਣੀ ਪੇਟ ਪੂਰਤੀ ਕਰਦਾ, ਖਾਣ ਲਈ ਪੇਟ ਤਾਂ ਮੰਗਦਾ ਨਾ, ਭਾਣਾ ਵਰਤਿਆ। ਇਹਦੇ ਪੂਰਬਲੇ ਸੰਸਕਾਰ ਸਨ, ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਹੈ, ਮਹਾਤਮਾ ਦੀ ਮੰਡਲੀ ਤੁਰੀ ਜਾ ਰਹੀ ਹੈ, ਤੇ ਉਹਨਾਂ ਸੋਚਿਆ ਵੀ ਕਿਸੇ ਪ੍ਰੇਮੀ ਦਾ ਘਰ ਹੈ, ਵੀ ਆਪਾਂ ਪਾਣੀ ਘੁੱਟ ਪੀ ਲਈਏ। ਇਹਦੇ ਘਰ ਵੜੇ, ਇਹਦੀਆਂ ਪੁੱਬਾਂ ਨਿਕਲ ਗਈਆਂ, ਉਹ ਪੁਰਾਣੇ ਸੰਸਕਾਰ ਫਿਰ ਆ ਗਏ। ਕਦੇ ਆਪਣੇ ਮਨ 'ਚ ਕਦੇ ਚੰਗੇ ਸੰਸਕਾਰ ਹੁੰਦੇ, ਕਦੇ ਮਾੜੇ ਆਉਂਦੇ ਨੇ। ਕਹਿਣ ਲੱਗਾ ਬਾਬਿਓ ਮੇਰੇ ਮਨ 'ਚ ਬੜੀ ਪੀੜੀ, ਮੈਂ ਤਾਂ ਗੁਨਾਹਦਾਰ ਢੇਰ ਹਾਂ। ਸਾਰੀ ਆਪਣੀ ਜੀਵਨ ਕਥਾ ਸੁਣਾਈ ਤੇ ਕਹਿਣ ਲੱਗਾ ਮਹਾਂਪੁਰਸ਼ੋ ਮੇਰੇ ਗਰੀਬ 'ਤੇ ਵੀ ਕਿਰਪਾ ਕਰੋ, ਕਿਤੇ ਮੇਰਾ ਬੇੜਾ ਬੰਨੇ ਲੱਗ ਜਾਏ। ਜਿਹੜੀ ਉਹਦੀ ਬੇਸਵਾ ਰਾਣੀ ਸੀ ਨਾ, ਬੇਸਵਾ ਘਰਵਾੜੀ, ਉਹਨੂੰ ਬੱਚੇ ਦੀ ਉਮੀਦ ਸੀ। ਕਹਿਣ ਲੱਗੇ ਭਾਈ ਅਜਾਮਲ, ਜਿਹੜਾ ਤੇਰੇ ਘਰ ਹੁਣ ਪੁੱਤ ਪੈਦਾ ਹੋਵੇਗਾ ਨਾ, ਉਹਦਾ ਨਾਮ ਨਰਾਇਣ ਰੱਖੀ, ਹੋਰ ਕੋਈ ਗੱਲ ਨਹੀਂ। ਬੱਚਾ ਜੰਮਿਆ, ਨਾਂ ਨਰਾਇਣ ਰੱਖਿਆ। ਜਦੋਂ ਮਰਨ ਲੱਗਾ ਉਦੋਂ ਆਪਾਂ ਚੀਕਾਂ ਮਾਰਦੇ ਹਾਂ, ਇਹਨੇ ਆਖਿਆ ਪੁੱਤ ਨਰਾਇਣ ਮੈਨੂੰ ਬਚਾਈ, ਤੇ ਧਰਮ ਗ੍ਰੰਥ ਕਹਿੰਦੇ ਵੀ ਨਰਾਇਣ ਕਹਿਣ ਦੇ ਨਾਲ ਮੁਕਤ ਹੋ ਗਿਆ। ਇਹਦਾ ਸਾਖੀ ਦਾ ਸਾਰੀ ਦਾ ਮੂਲ ਜੇ ਅੰਤਕਾਲ ਰਹਿਣ ਕਹਿਆ, ਉਹ ਸਾਖੀ ਤੇ ਗੁਰਦੇਵ ਕਹਿੰਦੇ ਅਜਾਮਲ ਪਾਪੀ ਜਗ ਜਾਣੇ ਨਿਮਕ ਮਾਹੇ ਨਸਤਾਰਾ। ਜਦੋਂ ਮਰਨ ਲੱਗਿਆ ਆਖਿਆ ਨਰਾਇਣ, ਇੱਕ ਨਿਮਖ ਕਹਿੰਦੇ ਨੇ ਅੱਖ ਦਾ ਪਲਕਾਰਾ, ਇੱਕ ਵਾਰ ਹੀ ਕਿੰਨਾ ਕੁ ਟਾਈਮ ਲੱਗੇਗਾ। ਕਹਿੰਦੇ ਇੱਕ ਨਿਮਖ ਦੇ ਵਿੱਚ ਉਹਦਾ ਆਧਾਰ ਹੋ ਗਿਆ।
ਨਾਨਕ ਕਹਿਤ ਚੇਤ ਚਿੰਤਾ ਮਨ,
ਪਾਤਸ਼ਾਹ ਕਹਿੰਦੇ ਗੁਰਮੁਖੋ ਇਹ ਅੱਜ ਦੇ ਹੁਕਮਨਾਮੇ 'ਚ ਬੜੀਆਂ ਸਾਖੀਆਂ ਨੇ, ਪਰ ਕਰਨ ਤੇ ਮੇਰੀ ਮਜਬੂਰੀ, ਮੈਂ ਸਾਰਾ ਖੁਲਾਸਾ ਨਹੀਂ ਕਰ ਸਕਦਾ। ਜਦੋਂ 14 ਰਤਨ ਨਿਕਲੇ ਨੇ ਨਾ, ਉਹਨਾਂ 'ਚ ਇੱਕ ਮਣੀ ਲਿਖੀ, ਉਹਦਾ ਨਾਮ ਹੈ ਚਿੰਤਾ ਮਣੀ, ਜਿਹਦੇ ਕੋਲੋਂ ਕਹਿੰਦੇ ਨੂੰ ਚਿੰਤਾ ਨਹੀਂ ਲੱਗਦੀ। ਹਰਦੇਵ ਕਹਿੰਦੇ ਗੁਰਮੁਖਾ ਜਿਹੜਾ ਉਹ ਪਰਿਪੂਰਨ ਪਰਮਾਤਮਾ ਬੰਦੇ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਵਾਲਾ ਹੈ, ਮਨ ਦੀਆਂ ਮੁਰਾਦਾਂ ਪੂਰੀਆਂ ਕਰਦਾ ਹੈ, ਉਹਨੂੰ ਚੇਤੇ ਕਰਨਾ ਕਰ।
ਤੈ ਪੀ ਉਤਰਹ ਪਾਰਾ,
ਤੇਰੀ ਵੀ ਕਲਿਆਣ ਹੋ ਜਾਏਗੀ। ਸਤਿਗੁਰੂ ਪਾਤਸ਼ਾਹ ਸਾਡੇ 'ਤੇ ਕਿਰਪਾ ਕਰਨ, ਆਪਾਂ ਇੰਨੀਆਂ ਧਾਰਨਾ ਪੜ੍ਹੀਆਂ ਨੇ। ਪਾਤਸ਼ਾਹ ਜਿਵੇਂ ਅਜਾਮਲ ਦੀ ਕਿਰਪਾ ਕੀਤੀ, ਉਹਨੂੰ ਅਜਾਮਲ ਗਨਾਹਗਾਰ ਸੀ ਅਤੇ ਇੱਕ ਵਾਰ ਨਰਾਇਣ ਕਿਹਾ, ਅਸੀਂ ਵੀ ਤੇਰੇ ਸਿੱਖ ਹਾਂ, ਸਾਡੇ 'ਤੇ ਕਿਰਪਾ ਕਰੀ, ਸਾਨੂੰ अपने चरण जिन्ना चिर तेरी जीवन बन बख्शी है सानू असी तेरी वड्याई करिए। जदों प्राण मुकण मैं दरबार साहब गया उत्थे इहो अरदास करके आया, इत्थे इहो अरदास कीती पातशाह जिन्ना चिर प्राण ने तेरी वड्याई करां आखर मुकणे ने, जदों मुकण ते चरणां च थां देई मेरी होर कोई मंग नहीं, क्योंकि विनत होर जी मंगना सिर दुखां के दुख। जे तू साडे वल है सानू घाटा ही कोई नहीं, जां तू मेरे वल है तां क्या बछंदा। सतगुरु पातशाह ये जिन्ने भी मेरे भैन भरा गुरु के सिख आए ने ये सारिया ते कृपा करी, क्योंकि जो आप फार्म देने राजे नूं ते ओ सारी जिहड़ा महकमा जांदा परची एक दिंदा भरोंदी सारिया वालों। इस करके जिन्ने भी माई भाई आए ना मैं सारिया वालों बेनती करदा भी गुरु ग्रंथ साहिब च पातशाह थी तेरी चरण शरण विच आया, जिवें हाथी की कल्याण कीती जिवें अजामल नूं उतारिया ना ये साडे ते रहमतां करी, ये तेरे चरणा च मंगदे आ। ते नामें पातशाह की बाणी है, मैं नामे पातशाह नूं बेनती करांगा पातशाह जिवें मोढ़ा देख के मक्खन शाह लबाने दे जहाज नूं तारिया ही ना असी भी डुबदे जाने आ, सानू मोढ़ा देख के संसार सागर तो बन्ने कर दी। ये बाबे बकालिया वाला बापू तेरे चरणा च अरदास बेनती है।
अजामल पापी जग जाने निमख माहे निस्तारा, नानक कहत चेत चिंता मन तैपी उतरह पारा।
वाहे गुरु जी का खालसा, वाहे गुरु जी की फतेह।